ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਚਰਨ ਕਮਲ ਕੀ ਮੌਜ ਕੋ ਕਉ ਕੈਸੇ ਅਨਵਾ ਕਹਿਬੈ ਕੋ ਸੋਭਾ ਨਹੀਂ ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ ਜੀ ਮੈਂ ਰਾਜ ਮੁਕਤ ਨਹੀਂ ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਚਰਨਾ ਕਮਲਾ ਪ੍ਰੀਤਿ ਚਰਨਾ ਕਮਲਾ ਰਾਜਪੂਤ ਨਹੀਂ ਮੰਗਦਾ ਪ੍ਰੀਤਿ ਚਰਨਾ ਕਮਲਾ ਕੋ ਸੋਭਾ ਨਹੀਂ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਸਤਿਗੁਰਾਂ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਿਸੰਗ ਜੀ ਆਓ ਸਾਰੇ ਦੂਰੋਂ ਨੇੜੇ ਚੱਲ ਕੇ ਉਦਮ ਉਪਰਾਲਾ ਕਰਕੇ ਸਤਿਗੁਰਾਂ ਦੇ ਪਾਵਨ ਪਿੱਤਰ ਚਰਨਾਂ 'ਚ ਪਹੁੰਚੇ। ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲੈਣ ਵਾਸਤੇ ਮਨ ਦੀ ਇਕਾਗਰਤਾ ਬੜੀ ਜ਼ਰੂਰੀ ਹੈ। ਆਓ ਸਭ ਤੋਂ ਪਹਿਲਾਂ ਰਸਨਾ ਪਿੱਤਰ ਕਰੀਏ, ਸਤਿਗੁਰ ਦੀ ਬਖਸ਼ਿਸ਼ ਦੁਹਰਾਈਏ, ਗੱਜ ਕੇ ਫਤਿਹ ਬੁਲਾਈਏ, ਸਾਰੇ ਗੁਰਫਤਿਹ ਦੀ ਸਾਂਝ ਕਰੋ ਸਾਰੇ ਅਖਬਾਰ। ਆਪ ਜੀ ਨੇ ਜਥੇ ਪਾਸੋਂ ਔਰ ਬਾਬਾ ਨੈਬ ਸਿੰਘ ਜੀ ਬਹਾਦਰਗੜ੍ਹ ਉਹਨਾਂ ਤੋਂ ਵੀ ਕੀਰਤਨ ਦਾ ਆਨੰਦ ਮਾਣਿਆ। ਮੈਂ ਲੇਟ ਹੋ ਗਿਆ ਕਾਫੀ, ਅੰਬਾਲੇ ਕੁਛ ਘਰਾਂ ਵਿੱਚ ਜਾਣਾ ਸੀ, ਇੱਕ ਪਿੰਡ ਦੋ ਪਿੰਡ ਤਿੰਨ ਪਿੰਡ ਬਸ ਇਸ ਤਰ੍ਹਾਂ ਹੀ ਫਿਰਦੇ ਰਹੇ ਔਰ ਫਿਰ ਸਿੱਧੇ ਹੀ ਹੁਣ ਤੁਹਾਡੇ ਚਰਨਾਂ ਵਿੱਚ। ਉੱਥੇ ਵੀ ਸੰਗਤ ਹੈ, ਇੱਥੇ ਵੀ ਸੰਗਤ ਹੈ। ਉੱਥੇ ਵੀ ਸੰਗਤ ਦਾ ਬੜਾ ਪ੍ਰੇਮ ਸੀ, ਇੱਥੇ ਵੀ ਸੰਗਤ ਦਾ ਪ੍ਰੇਮ ਹੈ। ਲੇਟ ਆਇਆ ਇਹਦਾ ਵੀ ਕਾਰਨ ਸੰਗਤ ਦਾ ਪ੍ਰੇਮ ਹੀ ਹੁੰਦਾ। ਅਜੇ ਕਈ ਘਰ ਰਹਿ ਵੀ ਗਏ ਜਿਹੜੇ ਬਹੁਤਾ ਧੱਕਾ ਕਰਦੇ ਸੀ, ਰਹਿ ਗਏ। ਸੋ ਆਪ ਜੀ ਨੂੰ ਪਤਾ ਹੀ ਹੈ ਘਰਾਂ ਵਿੱਚ ਹੁੰਦਾ ਹੈ। ਸਹੀ ਹੈ, ਮੈਂ ਅੱਗੇ ਵੀ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਕਿ ਕਈ ਬੜੀ ਛੇਤੀ ਨਾਰਾਜ਼ ਹੋ ਜਾਂਦੇ ਆ, ਲਓ ਜੀ ਸਾਡਾ ਤੇ ਬਰਫੀ ਦਾ ਡੱਬਾ ਹੀ ਖਰਾਬ ਹੋ ਗਿਆ, ਬਾਬੇ ਤੇ ਆਏ ਨੀ, ਗੁਆਂਢੀ ਕੀ ਕਹਿਣਗੇ ਸਾਨੂੰ। ਬਸ ਕਈ ਮੈਨੂੰ ਆ ਕੇ ਕਹਿਣਗੇ ਜੀ ਪਖੰਡੀਆਂ ਦੇ ਚੇਲੇ ਟਿਕਣ ਨਹੀਂ ਦਿੰਦੇ, ਉਹ ਕਹਿੰਦੇ ਆਇਆ ਨੀ ਤੁਹਾਡਾ ਬਾਬਾ। ਮੈਂ ਕਿਹਾ ਉਹਨਾਂ ਨੂੰ ਕਹਿ ਕਰੋ ਤੁਹਾਡੇ ਵਾਲੇ ਨੇ ਆਉਣਾ ਹੀ ਨਹੀਂ। ਆਖੋ ਸਤਨਾਮ, ਨਾਲੇ ਆਪਣੇ ਤੇ ਸਾਰਿਆਂ ਦੇ ਬਾਬੇ ਇੱਕੋ ਹੀ ਨੇ, ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਆਪਣਾ ਤੇ ਗੁਰ ਭਾਈਆਂ ਦਾ ਨਾਤਾ ਹੈ, ਗੁਰਸਿੱਖੀ ਕਾਰਨ ਹੀ ਹੈ ਨਾ ਪ੍ਰੇਮ ਸਰ। ਉਹਨਾਂ ਨੂੰ ਜਵਾਬ ਦਿਆ ਕਰੋ ਕਿ ਸਾਡੇ ਸਤਿਗੁਰੂ ਤੇ ਆ ਜਾਣਗੇ, ਜਦੋਂ ਮਰਜ਼ੀ ਲੈ ਆਵਾਂਗੇ। ਬਾਕੀ ਰਹੀ ਸਾਡੇ ਗੁਰ ਭਾਈ ਨੇ ਗੁਰਸਿੱਖ ਨੇ ਜਿਹੜੇ, ਭਾਵੇਂ ਕੋਈ ਸੰਤ ਨੇ, ਭਾਵੇਂ ਕੋਈ ਰਾਗੀ ਨੇ, ਭਾਵੇਂ ਢਾਡੀ ਨੇ, ਉਹ ਵੀ ਕਦੇ ਨਾ ਕਦੇ ਆ ਜਾਣਗੇ ਤੁਹਾਡੇ ਵਾਲੇ ਬਾਬੇ ਦੇ ਜਾ ਕੇ ਦਰਸ਼ਨ ਕਰਨੇ ਪੈਂਦੇ ਨੇ।
ਸਤਨਾਮ,
ਆਉਣਾ ਹੀ। ਇਹ ਗੱਲ ਬਿਲਕੁਲ ਦਰੁਸਤ ਹੈ, ਝੂਠ ਕੋਈ ਨੀ, ਕਈਆਂ ਨੂੰ ਚੁੱਭਦੀ ਬੜੀ ਹੈ, ਪਰ ਉਹ ਆਉਂਦੇ ਹੀ ਉੱਥੇ ਨੇ ਜਿਨ੍ਹਾਂ ਦੀਆਂ ਚੰਗੀਆਂ ਫੈਕਟਰੀਆਂ ਲੱਗੀਆਂ ਹੋਣ, ਹੋਰ ਨੀ ਕਿਸੇ ਦੇ ਆਉਂਦੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹੜੇ ਗਰੀਬ ਨਿਵਾਜ ਨੇ, ਭਾਵੇਂ ਰਾਜੇ ਦੇ ਮਹਿਲ ਚ ਲੈ ਜਾਓ, ਭਾਵੇਂ ਕੱਖਾਂ ਦੀ ਛੱਪਰੀ ਚ, ਜਿੱਥੇ ਮਰਜ਼ੀ। ਸੋ ਕਾਫੀ ਸਮਾਂ ਲੇਟ ਹੋ ਗਿਆ, ਪਰ ਚਲੋ ਜੇ ਲੇਟ ਵੀ ਹੋ ਗਏ, ਬਹਾਨੇ ਨਾਲ ਜਿੱਥੇ ਦੋ ਘੰਟੇ ਹੀ ਬੈਠਣਾ ਉੱਥੇ ਹੋਰ ਤਿੰਨ ਘੰਟੇ, ਜਿੰਨਾ ਲੇਟ ਉਹਨਾਂ ਲਾਹਾ ਮਹਾਰਾਜ ਦੇ ਚਰਨਾਂ ਚ ਬੈਠ ਕੇ ਆਨੰਦ ਮਾਣੇ ਆ, ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ। ਤੈ ਸਾਹਿਬ ਕੀ ਬਾਤ ਜੇ ਆਖੇ ਕਹੁ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਸੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ, ਕਾਫੀ ਸਮੇਂ ਤੋਂ ਬੈਠੇ ਹਾਂ। ਅੱਜ ਦਾ ਸਮਾਂ ਐਸਾ ਹੋ ਗਿਆ ਜਿਵੇਂ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਪਹਿਲਾ ਸਮਾਂ ਸੀ ਗੁਰਦੁਆਰੇ ਸਨ ਕੱਚੇ, ਸਿੱਖ ਸਨ ਬੜੇ ਪੱਕੇ। ਅੱਜ ਗੁਰਦੁਆਰੇ ਪੱਕੇ ਹੋ ਗਏ, ਅਸੀਂ ਕੱਚੇ ਹੋ ਗਏ। ਮਹਾਰਾਜ ਦੀ ਕਿਰਪਾ, ਚਲੋ ਹੁਣ ਰੰਗ ਕੁਝ ਚੜ੍ਹਿਆ ਸੰਗਤ ਨੂੰ, ਨਹੀਂ ਤੇ ਕਈ ਪਿੰਡ ਐਸੇ ਵੀ ਵੇਖਣ ਨੂੰ ਮਿਲਦੇ ਨੇ ਜਿਹੜੇ ਇਲਾਕਿਆਂ ਵਿੱਚ ਕਿਤੇ ਸੰਗਤ ਨਹੀਂ ਹੋਈ, ਅੰਮ੍ਰਿਤ ਸੰਚਾਰ ਨਹੀਂ ਹੋਏ, ਉਹ ਇਲਾਕਿਆਂ 'ਚ ਜਾ ਕੇ ਵੇਖੋਗੇ ਗੁਰਦੁਆਰਾ ਸਾਹਿਬ ਸਵੇਰੇ ਮੱਥਾ ਟੇਕਣ ਵਾਲਿਆਂ ਦੀ ਗਿਣਤੀ 5-7 ਹੀ ਹੁੰਦੀ ਹੈ। ਕਿਤੇ ਸਮਾਗਮ ਹੋ ਜਾਵੇ ਤੇ ਕਈ ਪਿੰਡਾਂ ਦੇ ਵਿੱਚ 5-5, 7-7, 100 ਤੱਕ ਵੀ ਗਿਣਤੀ ਚਲੀ ਜਾਂਦੀ। ਕਾਰਨ ਸਿਰਫ ਇੰਨਾ ਹੀ ਹੈ, ਅਸੀਂ ਕੱਚੇ ਹੁੰਦੇ ਜਾ ਰਹੇ। ਗੁਰੂ ਬੜਾ ਵੱਡਾ, ਇਤਿਹਾਸ ਬੜਾ ਮਹਾਨ ਹੈ, ਪਰ ਸਾਨੂੰ ਸੌਦਾ ਵੇਚਣਾ ਨਹੀਂ ਆਇਆ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਸਾਨੂੰ ਸੌਦਾ ਵੇਚਣਾ ਨਹੀਂ ਆਇਆ। ਸੇਵਾਦਾਰਾਂ ਨੂੰ, ਪ੍ਰਬੰਧਕਾਂ ਨੂੰ ਇੱਕ ਬੇਨਤੀ ਹੈ, ਪਹਿਰੇਦਾਰਾਂ ਨੂੰ, ਕਿ ਸੰਗਤ ਨੂੰ ਬਸ ਹੁਣ ਪਿੱਛੇ ਹੀ ਬਿਠਾ ਦੇਣਾ,
ਜਿਹੜੀ ਸੰਗਤ ਤੇਦੂ ਬਾਅਦ ਆਵੇ ਉਹਨਾਂ ਨੂੰ ਪਿੱਛੇ ਹੀ ਬਿਠਾਓ ਮੱਥਾ ਟਿਕਾ ਕੇ, ਅੱਗੇ ਤੱਕ ਮੱਥਾ ਟੇਕਣਾ, ਕੋਈ ਆਵੇ ਦੂਰੋਂ ਹੀ ਮੱਥਾ ਟੇਕ ਲੈਣ, ਨਮਸਕਾਰ ਤੇ ਇੱਥੋਂ ਕਰ ਲਓ ਤਾਂ ਪ੍ਰਵਾਨ ਹੈ, ਥੋੜਾ ਦੂਰੋਂ ਕਰ ਲਓਗੇ ਤਾਂ ਵੀ ਪ੍ਰਵਾਨ ਹੈ, ਕਿਉਂਕਿ ਫਿਰ ਸਾਰੀ ਸੰਗਤ ਦਾ ਆਨੰਦ ਖਰਾਬ ਹੁੰਦਾ, ਕਦੀ ਕੋਈ ਆ ਗਿਆ, ਕੋਈ ਬਹਿ ਗਿਆ, ਕੋਈ ਪਿੱਛੇ, ਉਹ ਫਿਰ ਕਈ ਅੱਗੇ ਬੈਠਣ ਦਾ ਯਤਨ ਕਰਦੇ ਨੇ, ਫਿਰ ਖਰਾਬ ਹੋ ਜਾਂਦਾ ਕੰਮ। ਕਿੰਨਾ ਆਨੰਦ ਬਣਿਆ ਸਾਰੇ ਇਸੇ ਤਰ੍ਹਾਂ ਬੈਠ ਕੇ ਇਕਾਗਰਤਾ ਬਣਾ ਕੇ। ਹੁਣ ਗੁਰਦੁਆਰੇ ਪੱਕੇ ਬਣਦੇ ਜਾ ਰਹੇ ਨੇ ਤੇ ਅਸੀਂ ਕੱਚੇ ਹੁੰਦੇ ਜਾ ਰਹੇ ਹਾਂ, ਦਿਨ ਪਰ ਦਿਨ ਪਖੰਡ ਦਾ ਬੋਲਬਾਲਾ ਵੀ ਵੱਧਦਾ, ਪਰ ਸਤਿਗੁਰ ਦੀ ਜਦੋਂ ਕਿਰਪਾ ਹੋਵੇ, ਸਤਿਗੁਰ ਦੀ ਰਹਿਮਤ ਹੋਵੇ, ਫਿਰ ਕਿਤੇ ਗੁਰਸਿੱਖੀ ਦੀ ਕੋਈ ਲਹਿਰ ਚੱਲਦੀ ਹੈ। ਬਾਕੀ ਉਤਰਾ ਚੜਾ ਇਹ ਆਉਂਦੇ ਰਹੇ ਨੇ, ਆਉਂਦੇ ਰਹੇ ਨੇ। ਇਹ ਸਾਧ ਸਿੰਘ ਜੀ ਪਖੰਡ ਦਾ ਬੋਲਬਾਲਾ ਸ਼ੁਰੂ ਤੋਂ ਰਿਹਾ, ਜੇ ਝੂਠ ਨਾ ਹੋਵੇ ਤੇ ਸੱਚ ਦੀ ਕਦਰ ਕੋਈ ਨਹੀਂ, ਜੇ ਰਾਤ ਨਾ ਹੋਵੇ ਦਿਨ ਦੀ ਕੋਈ ਕਦਰ ਨਹੀਂ, ਜੇ ਪਾਪ ਨਾ ਹੋਵੇ ਤੇ ਪੁੰਨ ਦੀ ਕੋਈ ਕਦਰ ਨਹੀਂ, ਜੇ ਦੁੱਖ ਨਾ ਹੋਵੇ ਤੇ ਸੁੱਖ ਦੀ ਸਾਨੂੰ ਕੀ ਪਤਾ ਲੱਗੇਗਾ ਵੀ ਸੁੱਖ ਕੀ ਹੈ ਤੇ ਦੁੱਖ ਕੀ ਹੈ। ਦੁੱਖ ਹੈ ਫਿਰ ਸੁੱਖ ਆਉਂਦਾ, ਤੇ ਫਿਰ ਸੁੱਖ ਦਾ ਆਨੰਦ ਆਪਾਂ ਤਾਂ ਅਨੁਭਵ ਕਰਦੇ ਹਾਂ ਜੇ ਦੁੱਖ ਹੈ। ਇਹ ਮਾੜਾ ਚੰਗਾ ਸਮਾਂ ਤੇ ਆਉਂਦਾ ਹੀ ਰਿਹਾ। ਕਈ ਕਹਿੰਦੇ ਆ ਕਦੋਂ ਹਟੇਗਾ ਜੀ ਇਹ ਬੋਲਬਾਲਾ, ਕਿਵੇਂ ਖਤਮ ਹੋਏਗਾ, ਇਹ ਚੱਲਦਾ ਆਇਆ। ਪਰ ਹਾਂ ਇਹ ਬੇਨਤੀ ਹੈ ਕਿ ਆਪਾਂ ਯਤਨ ਕਰਨਾ, ਇਹ ਨਹੀਂ ਵੇਖਣਾ ਕਿ ਫਲਾਣੇ ਦਾ ਬੜਾ ਜ਼ੋਰ ਹੈ ਮਨਮਤੀਆਂ ਦਾ ਆਪਾਂ ਛੱਡ ਦਿਓ, ਨਹੀਂ ਨਹੀਂ। ਗੁਰਸਿੱਖ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ, ਉਹਨੇ ਰਸਤਾ ਤੈਅ ਕਰਦਾ ਰਹਿਣਾ, ਉਹ ਆਪਣੀ ਜ਼ਿੰਦਗੀ ਵਿੱਚ ਯਤਨ ਕਰਦਾ ਰਹੇ ਵੀ ਇੱਕ ਨੂੰ, ਦੋ ਨੂੰ, ਚਾਰ ਨੂੰ, ਦਸ ਨੂੰ, ਜਿਨ੍ਹਾਂ ਨੂੰ ਜੋੜਿਆ ਜਾ ਸਕਦਾ ਜੋੜੇ, ਉਹ ਆਪਣੇ ਮਨ ਨੂੰ ਡੋਲਣ। ਸਤਿਗੁਰ ਦੀ ਫਿਰ ਕਿਰਪਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਇੱਕ ਗੁਰਸਿੱਖ ਆਇਆ, ਕਹਿੰਦਾ ਮਹਾਰਾਜ ਜੀ ਮੈਨੂੰ ਸਿੱਖੀ ਦੀ ਦਾਤ ਦੇ। ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਦਰਬਾਰ ਸਜਿਆ, ਬੜੀਆਂ ਸੰਗਤਾਂ ਆਉਂਦੀਆਂ ਨੇ, ਬੜਾ ਕੁਝ ਮੰਗਦੇ ਨੇ ਲੋਕ, ਪਰ ਅੱਜ ਇਹ ਆਇਆ ਕਹਿੰਦਾ ਮਹਾਰਾਜ ਕਿਰਪਾ ਕਰੋ, ਕਿੱਡੀ ਸੋਹਣੀ ਮੰਗ ਮੰਗਦੇ ਆ। ਕਹਿੰਦਾ ਮਹਾਰਾਜ ਜੀ ਕਿਰਪਾ ਕਰ ਦਿਓ, ਨਾਮ ਦਾ ਰੰਗ ਚੜ ਜਾ, ਬਖਸ਼ਿਸ਼ ਕਰ ਦਿਓ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲੱਗਾ ਧਾਗਾ। ਰੰਗ ਜਿਨ੍ਹਾਂ ਨੂੰ ਚੜ ਜਾਂਦਾ ਉਹ ਛੱਡ ਨਹੀਂ ਸਕਦੇ, ਜਿਹੜੇ ਪੱਕੇ ਨੇ, ਜਿਹੜੇ ਇਲਾਕੇ ਚ ਪਹਿਲੀ ਵਾਰੀ ਦੀਵਾਨ ਲੱਗਦੇ ਆ ਨਾ, ਫਿਰ ਸਾਰੇ ਹੀ ਆਉਂਦੇ ਨੇ ਵੇਖੀਏ, ਕਈ ਮੁੰਡੇ ਵੀ ਕਈ ਦੂਜੇ ਵੀ ਸਾਰੇ, ਪਰ ਜਿਹੜੇ ਕੋਈ ਸਾਰੇ ਉਸ ਸਮੇਂ ਸਾਰੇ ਤੁਰ ਪੈਂਦੇ ਨੇ ਵੇਖੀਏ ਤੇ ਸਹੀ ਕੌਣ ਆਇਆ, ਕਿਵੇਂ ਚਿਮਟੇ ਵੱਜੇ, ਕੀ ਹੋਇਆ। ਪਰ ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਜਿਹੜੇ ਕੱਚੇ ਕੱਚੇ ਨੇ ਉਹ ਝੜਦੇ ਜਾਂਦੇ ਨੇ, ਪੱਕੇ ਪੱਕੇ ਰਹਿ ਜਾਂਦੇ। ਉਹ ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, 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 ਕੱਚੇ ਝੜ ਜਾਂਦੇ ਨੇ ਚੜ ਜਾਂਦੇ ਨੇ ਜੀ ਸਤਿਗੁਰ ਦਾ ਰਸਤਾ ਪੱਕਾ, ਸੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਸੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਸੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਸੱਚੇ ਚੜ ਜਾਂਦੇ ਨੇ। ਜਿਹੜੇ ਪੱਕੇ ਨੇ ਉਹ ਤੇ ਤੁਰਦੇ ਰਹਿਣਗੇ, ਪਰ ਜਿਹੜੇ ਕੱਚੇ ਨੇ ਉਹਨਾਂ ਨੇ ਝੜ ਜਾਣਾ, ਉਹ ਇਸ ਰਾਹ ਉੱਤੇ ਨਹੀਂ ਚੱਲ ਸਕਦੇ। ਹੁਣ ਸਾਧ ਸੰਗਤ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਉਹ ਕਿਤੇ ਛੱਡ ਨਹੀਂ ਸਕਦੇ, ਬੜੇ ਮੰਗਦੇ ਨੇ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ। ਕਹਿੰਦਾ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਸਿੱਖੀ ਦੀ ਦਾਤ ਮੇਰੀ ਝੋਲੀ ਚ ਪਾ। ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਲੈ ਭਾਈ ਆ ਤੈਨੂੰ ਇੱਕ ਪੱਤਰਿਕਾ ਦਿੰਦੇ ਆ, ਇਹ ਪੱਤਰਿਕਾ ਲੈ ਜਾ, ਫਲਾਣੇ ਪਿੰਡ ਇੱਕ ਗੁਰਸਿੱਖ ਰਹਿੰਦਾ ਉਹਨੂੰ ਤੂੰ ਇਹ ਪੱਤਰਿਕਾ ਦੇ ਕੇ, ਔਰ ਪੱਤਰਿਕਾ ਦੇਣੀ ਹੈ 20 ਰੁਪਏ ਭੇਟਾ ਲੈ ਕੇ, ਬਾਅਦ ਚ ਪੱਤਰਿਕਾ ਫੜਾਉਣੀ, ਜਾ ਲੈ ਜਾ ਪਹਿਲਾਂ ਵੇਖ ਲੈ ਸਿੱਖੀ ਕਿਹੋ ਜਿਹੀ ਹੁੰਦੀ ਹੈ, ਫਿਰ ਸਿੱਖੀ ਦੀ ਦਾਤ ਮਿਲੇਗੀ। ਐਵੇਂ ਨੀ, ਤਿੰਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬੁਕਾਏ। ਪਹਿਲਾਂ ਕੱਪੜਾ ਵੇਖ ਲੈਣਾ ਚਾਹੀਦਾ ਵੀ ਇਹ ਕਿਹੋ ਜਿਹਾ, ਫਿਰ ਬਾਅਦ ਵਿੱਚ ਆਪਾਂ ਦੋਸ਼ ਦਿੰਦੇ ਹਾਂ ਵੀ ਲਓ ਜੀ ਇਹ ਪਹਿਲਾਂ ਪਰਖ ਕਰ ਲਓ ਸਿੱਖੀ ਕੀ ਹੈ। ਪਹਿਲਾਂ ਪਤਾ ਹੋਣਾ ਚਾਹੀਦਾ ਸਿੱਖੀ ਦੇ ਅਸੂਲ ਕੀ ਨੇ। ਅੰਮ੍ਰਿਤ ਛੱਡ ਲਿਆ ਤੇ ਰਹਿਤ ਮਰਿਆਦਾ ਦਾ ਪਤਾ ਹੀ ਨਹੀਂ ਲੱਗਿਆ, ਫਿਰ ਜਦੋਂ ਪਤਾ ਲੱਗੇ ਉਹ ਹੋਏ ਤੇ ਗਲਤ, ਏਡਾ ਕੰਮ ਔਖਾ, ਮੈਂ ਤੇ ਨਹੀਂ ਬਸ ਇਸ ਰਾਹ ਤੇ ਤੁਰ ਸਕਦਾ। ਪਹਿਲਾਂ ਪਤਾ ਹੋਵੇ ਵੀ ਇਸ ਰਾਹ ਤੇ ਤੁਰਨਾ ਕਿੱਦਾਂ। ਕਹਿੰਦੇ ਜਾ ਫਲਾਣੇ ਥਾਂ ਤੇ ਇੱਕ ਗੁਰਸਿੱਖ ਰਹਿੰਦਾ ਸਾਡਾ, ਉਹਨੂੰ ਅਸੀਂ ਸਿੱਖੀ ਦਿੱਤੀ ਹੋਈ ਹੈ, ਜੇ ਤੂੰ ਸਿੱਖੀ ਲੈਣੀ ਹੈ ਤੇ ਵੇਖ ਲੈ ਪੜੋ ਤਾਲਣਾ। ਉਹ ਜੇ ਤੈਰਨਾ ਸਿੱਖਣਾ ਹੈ ਤੇ ਤਰਿਆ ਹੋਇਆ ਨੂੰ ਕੁਛ ਵੀ ਕਿਵੇਂ ਤੈਰੀ। ਜਿਹੜੇ ਰੂਹਾਨੀਅਤ ਦੀਆਂ ਉੱਚੀਆਂ ਉਡਾਰੀਆਂ ਮਾਰਦੇ ਨੇ ਉਹੀ ਦੱਸ ਸਕਦੇ, ਜਿਹੜੇ ਤਰ ਗਏ ਨੇ ਬਾਬਾ ਅਤਰ ਸਿੰਘ ਮਹਾਰਾਜ ਵਰਗੇ ਕਿਤੇ ਉਹੀ ਦੱਸ ਸਕਦੇ ਨਾ ਵੀ ਸੰਸਾਰ ਸਾਗਰ ਚੋਂ ਤਰੀਦਾ ਕਿਵੇਂ ਆ। ਉਹਨਾਂ ਦਾ ਜੀਵਨ ਹੀ ਸੇਧ ਦਿੰਦਾ, ਲਿਖਤ ਰੂਪ ਵਿੱਚ ਮਿਲਦਾ ਕੋਈ ਸੁਣਾਉਂਦਾ ਤੇ ਉਹਨਾਂ ਦਾ ਜੀਵਨ ਹੀ ਸਾਨੂੰ ਸੇਧ ਦੇ ਰਿਹਾ, ਕਿਉਂਕਿ ਉਹ ਬੜੀਆਂ ਬੜੀਆਂ ਵੱਡੀਆਂ ਲਹਿਰਾਂ ਤਰ ਗਏ। ਭਵ ਸਾਗਰ ਸੰਸਾਰ ਵਿੱਚ ਬੜੀਆਂ ਬੜੀਆਂ ਤਰੰਗਾਂ ਉੱਠਦੀਆਂ ਨੇ, ਸਮੁੰਦਰ ਵਿੱਚ ਜਿਵੇਂ ਤਰੰਗਾਂ ਉੱਠਦੀਆਂ ਨੇ ਨਾ, ਮਾੜੀ ਮੋਟੀ ਬੇੜੀ ਨਹੀਂ ਖੜ ਸਕਦੀ ਉੱਥੇ, ਐਸੀਆਂ ਤਰੰਗਾਂ ਉੱਠਦੀਆਂ ਨੇ ਕਦੇ ਕੋਈ ਕਦੇ ਕੋਈ ਕਦੇ ਕੋਈ, ਕੱਚੇ ਪੀਲੇ ਨਹੀਂ ਖੜ ਸਕਦੇ। ਜਾ ਕੇ ਪੁੱਛ ਲੈ ਤਾਰੀਆਂ ਨੂੰ, ਤਾਰੀ ਕੌਣ ਨੇ ਜਿਹੜੇ ਤੈਰਨ ਜਾਣਦੇ, ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਪੁੱਛ ਲੈ ਤਾਰੀਆਂ ਨੂੰ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ। Thank you. پت ملو میری مائی. پوچھئے جی بھی وہ کیڑے گن نے جنہ دے نال رب وس وچ آ جاندا ہے؟ کیڑے گنا نال ہری وس آوے؟ پوچھو سادھو آن. سادھو نام دا ہی سادھو جا میرے ورگا کپڑے والا ہی سادھو نہ ہوے. آکھو ستنا
واہ گرو.
ادھی ادھی بولو کیڑے گنا نال ہری وس آوے؟ پوچھ لا جا کے سادھو آن.
او کیڑے گنا نال ہری وس آوے؟
جدے کارن تسی رب وس کیتا ہے، رب وس کیتا تے جگ وی وس آتی ہو جائے. تے رب وس تا ہوئے گا جے من وس ہوئے گا. من وس رب وی وس، رب وس تے جگ وی وس. آکھو ستنا
شری واہگرو.
چنتھا کال کواری کایا جگت ڈنڈا پرتیت، آئی پنتھی سگل جماعتی من جیتا جگ جی. من جیت لیا سارا جگ ہی جیت لیا. جگ وچ سنگت ہر پرب وسا جی. ہوں چل پیا کہندے پہلا پتا کر لے سکھی کی ہے، ویکھ لے جا کے تینوں وکھاونی ہے سکھی. پھر امرت پھر تو آ چرنا امرت لینا کہندا سات بچن. تر پیا متھا ٹیکیا مہاراج تو پتر کا لئی 20 روپے پیٹا لینی ہے. پھر اڈریس جیڑا دیتا سرناوا، چلو اتھے پہنچ گئے. لے بھائی آ مہاراج نے پتر کا بھیجی ہے. لے بھائی پتر کا لے بھیجی ہے آ ویکھ. لیا بھائی پھڑا دے. نہیں نہیں پتر کا بھیجی ہے، پھڑاونی نہیں. پہلا 20 روپے دے پیٹا درشنی، یہ تا ملو. جدو آخیا نا تا ملو گرسکھ ہوں 20 روپے، اس ویلے چ 20 روپے. ان ویلیا کی گل جدو 5 روپیے کی مجھ آ جاتی تھی. اگر سپنا 5 روپے بہت وڈی گل ہوں، 5 روپے نو بہت وڈی رقم سمجھتے تھے لوگ. 20 روپے کہ 20 روپے ہوں کتوں لیا. ایک انتان کی غریبی مزدوری کرنے والا سکھ اینے پیسے کتوں لیا؟ 20 روپے کا پربندھ بھی بڑا اوکھا اس سمے. سات سنگ جی ہوں بڑا جتن کیتا، باہر گیا، گھر والی دے ماڑے موٹے جڑے گہنے سن اس سمے وچ، چلو ماڑا موٹا سونا ہوندا ہے اوکھے ویلے لوڑ پے کم آ جاندا. جڑے گہنے نے نا یہ کدے واسطے نے بھی اوکھے ویلے کم آؤ. پر آپ پڑھتے ہم سنتن کی رین پیارے، ہم سنتن کی سرنا، سنت ہماری اوٹ ستانی، سنت ہمارا گہنا. یہ جڑے گہنے نے یہ ایتھے ہی کام آتے نے. کہندے سنت ہمارا گہنا، رب دے پیاریاں نوں جنہاں نے گہنا بنا لیا وہ ایتھے ہی نہیں، اگے بھی کام آتے نے. اکھو سپنا
شری واہگرو.
ایتھے بھی کام آؤ گے ہر تھان اگے بھی. اسی کر کے آخیا رب دے پیارے گہنے ہون، آ دنیاوی جہے گہنے نے یہ تو اتنے ہی رہ جانے ہیں سارے. ਕਈ ਵਾਰੀ ਇਹ ਦੁਖੀ ਵੀ ਕਰਦੇ ਨੇ, ਰੱਬ ਦੇ ਪਿਆਰਿਆਂ ਤੋਂ ਦੁੱਖ ਨਹੀਂ ਮਿਲਦਾ, ਉੱਥੋਂ ਤੇ ਸੁੱਖ ਹੀ ਮਿਲਦਾ। ਖੁਸਤਨਾਮ ਉਹਨਾਂ ਨੇ ਸਾਨੂੰ ਦੁੱਖ ਨਹੀਂ, ਉਹਨਾਂ ਨੇ ਸਾਨੂੰ ਸਦਾ ਸੁੱਖ ਹੀ ਦੇਣਾ। ਸਾਡੇ ਮਨ ਦੇ ਸੰਕਲਪ ਜਿਹੜੇ ਨੇ ਖਤਮ ਕਰ ਦੇਣੇ, ਸਾਡੇ ਫਿਕਰ ਲੈ ਲੈਣੇ, ਸਾਡੀ ਚਿੰਤਾ ਲੈ ਲੈਣੀ। ਪਰ ਇਹ ਗਹਿਣਾ ਪਾਇਆ ਤੇ ਚਿੰਤਾ ਵੀ ਲੱਗੀ ਰਹਿੰਦੀ ਹੈ। ਹੁਣ ਆਮ ਦੁਕਾਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਵੀ ਗਹਿਣੇ ਕੱਟੇ ਗਏ ਜੀ, ਚੈਨੀਆਂ ਕੱਟੀਆਂ ਗਈਆਂ ਜੀ, ਵਾਲੀਆਂ ਲਾਹ ਲਈਆਂ। ਕਈ ਵਾਰੀ ਆਉਂਦਾ ਹੁਣ ਕਿਵੇਂ ਕਰਨਾ, ਜਿਹੜੇ ਚੋਰ ਨੇ ਜਾਂ ਜਿਹੜੇ ਇਹ ਕੰਮ ਕਰਦੇ ਨੇ ਉਹ ਹਰ ਦੀਵਾਨ ਵਿੱਚ ਜਾਂਦੇ ਨੇ ਤੇ ਇੱਕ ਦੋ ਥਾਵਾਂ ਤੇ ਇੱਕ ਦੋ ਵਾਰੀ ਐਸਾ ਹੁੰਦਾ ਹੀ ਹੁੰਦਾ, ਲਗਭਗ ਥੋੜੇ ਦਿਨਾਂ ਬਾਅਦ ਐਸਾ ਵੇਖਣ ਨੂੰ ਮਿਲਦਾ ਅੱਜ ਚੈਨੀ ਕੱਟੀ ਗਈ ਜੀ, ਅੱਜ ਵਾਲੀਆਂ ਕੱਟੀਆਂ ਗਈਆਂ। ਕਿਉਂ ਹੁੰਦਾ? ਉਹ ਆਉਂਦੇ ਨੇ, ਇਹਨਾਂ ਨੇ ਤੇ ਚਿੰਤਾ ਲਾ ਦੇਣੀ ਹੈ ਰੱਬ ਦੇ ਪਿਆਰਿਆਂ ਨੂੰ, ਗਹਿਣੇ ਬਣਾ ਲਏਗਾ ਉਹਨਾਂ ਨੇ ਤੇਰੀ ਚਿੰਤਾ ਹਟਾ ਦੇਣੀ, ਉਹ ਗਹਿਣੇ ਬਣ ਜਾਣਗੇ। ਪੜੋ ਅੱਧੀ ਅੱਧੀ ਧਾਰ, ਜਿੰਦੇ ਸੰਤਾਂ ਨੂੰ ਬਣਾ ਲਿਆ ਗਹਿਣਾ ਜੀਵਨ ਦੇ ਉਧਾਰ, ਜੀਵਨ ਦਾ ਉਧਾਰ ਕਰ ਦਿੰਦੇ ਨੇ, ਮੋੜ ਬਦਲ ਦਿੰਦੇ, ਰੁੱਖ ਬਦਲ ਦੇਣਗੇ ਜੀਵਨ ਦਾ। ਜਿਹੜਾ ਜੀਵਨ ਠੇਕੇ ਵੱਲ ਹੀ ਲੰਘਿਆ ਨਾ ਸਾਰਾ, ਉਹਨੂੰ ਇੱਕਦਮ ਗੁਰਦੁਆਰੇ ਵੱਲ ਕਰ ਦੇਣਗੇ। ਜੀਵਨ ਦਾ ਆਧਾਰ, ਜ਼ਿੰਦਗੀ ਦਾ ਆਧਾਰ ਵਾਹਿਗੁਰੂ ਦਾ ਨਾਮ ਹੈ। ਜਿੰਦੇ ਸੰਤਾਂ ਨੂੰ ਬਣਾਵੇ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਕਹਿਣਾ। ਉਹਦਾ ਫਾਇਦਾ ਕੀ ਹੈ? ਰੱਬ ਦੇ ਪਿਆਰੇ ਤੈਨੂੰ ਗੁਰੂ ਨਾਲ ਜੋੜਨ, ਤੇ ਵਾਹਿਗੁਰੂ ਦਾ ਨਾਮ ਸਾਡੇ ਜੀਵਨ ਦਾ ਆਧਾਰ, ਉਹਨਾਂ ਨੇ ਦਵਾਈ ਦੇ ਦੇ। ਇਹ ਗਹਿਣੇ ਨੇ ਤੇ ਚਿੰਤਾ ਲਾਈ ਰੱਖਣੀ ਹੈ, ਉਹਨਾਂ ਨੇ ਸਾਡੀ ਚਿੰਤਾ ਹਟਾ ਦੇਣੀ। ਹੁਣ ਸਾਧ ਸੰਗਤ ਜੋ ਵੀ ਮਾੜੇ ਮੋਟੇ ਗਹਿਣੇ ਸਨ ਉਹ ਦਿੱਤੇ, ਜੋ ਮਾੜਾ ਮੋਟਾ ਸਮਾਨ ਸੀ ਦੇ ਦਿੱਤਾ। ਹੁਣ 20 ਰੁਪਏ ਦਾ ਪ੍ਰਬੰਧ ਕੀਤਾ ਬੜਾ ਔਖਾ ਹੋ ਗਿਆ, ਬੜਾ ਮੁਸ਼ਕਲ ਕੰਮ ਸੀ, ਗਰੀਬੀ ਸੀ ਅੰਤਾਂ ਦੀ। 20 ਰੁਪਏ ਦਾ ਪ੍ਰਬੰਧ ਹੋ ਗਿਆ, ਲੈ ਭਰਾਵਾ ਆਹ ਫੜ 20 ਰੁਪਈਏ ਪੱਤਰਿਕਾ ਦਾ। ਹੁਣ ਪੱਤਰਿਕਾ ਦਿੱਤੀ, ਜੋ ਖੋਲ ਕੇ ਪੜ੍ਹੀ ਵਿੱਚ ਲਿਖਿਆ ਹੈ ਗੁਰਸਿੱਖਾਂ ਗੁਰੂ ਕੇ ਲੰਗਰਾਂ ਵਾਸਤੇ 100 ਰੁਪਈਆ ਭੇਜਦੇ ਆ। ਸਤਨਾਮ
ਵਾਹਿਗੁਰੂ।
ਸਿੱਖੀ ਵੇਖਣ ਗਿਆ ਗੁਰਸਿੱਖ ਵੀ ਸਿੱਖੀ ਮੈਂ ਲੈਣ ਲੱਗਿਆ, ਇਹ ਸਿੱਖੀ ਮਹਿੰਗੀ ਕਿੰਨੀ, ਇਹ ਸਿੱਖੀ ਮਿਲਦੀ ਕਿਵੇਂ ਹੈ? ਅੱਜ ਤੇ ਕੋਈ ਔਖਾ ਕੰਮ ਨਹੀਂ, ਅੱਜ ਤੇ ਅੰਮ੍ਰਿਤ ਦੀ ਛਕਣਾ, ਚੜੋ ਗੁਰੂ ਕੇ ਜਹਾਜੇ ਸਿੰਘ ਸੱਜ ਜਾਓ। ਪਰ ਉਹ ਸਮਾਂ ਜਿਹੜਾ ਸੀ, ਪਹਿਲਾਂ ਬੜੀਆਂ ਪਰਖਾਂ ਕਰ ਕੀਤੀਆਂ ਜਾਂਦੀਆਂ, ਬੜੀਆਂ ਕਸਵੱਟੀਆਂ ਲਾ ਲਾ ਕੇ ਮਹਾਰਾਜ ਵੇਖਦੇ, ਫਿਰ ਜਾ ਕੇ। ਹੁਣ ਮਹਾਰਾਜ ਨੂੰ ਪਤਾ ਸੀ ਇਹ ਕਸਵੱਟੀਆਂ ਝੱਲਣ ਵਾਲਾ ਕਿੱਥੇ ਹੈ, ਕਸਵੱਟੀਆਂ ਮਹਾਰਾਜ ਨੇ ਕਸਵੱਟੀਆਂ ਲਾ ਕੇ ਵੇਖੀਆਂ ਨੇ। ਕਦੇ ਇਹ ਨਾ ਕਿਹਾ ਕਰੀਏ ਵੀ ਮਹਾਰਾਜ ਦੀ ਬੇਅਦਬੀ ਹੋਈ ਜਾਂ ਕੋਈ ਕਰ ਸਕਦਾ, ਨਹੀਂ ਕੋਈ ਕਰ ਸਕਦਾ। ਜਿੰਨੀ ਵਾਰੀ ਮਰਦੀ ਅਕਾਲ ਤਖ਼ਤ ਸਾਹਿਬ ਤੇ ਬੇਅਦਬੀ ਹੋਈ, ਅਕਾਲ ਤਖ਼ਤ ਸਾਹਿਬ ਨੂੰ ਢਾਇਆ, ਹਰਿਮੰਦਰ ਸਾਹਿਬ ਦੀ ਬੇਅਦਬੀ, ਮਹਾਰਾਜ ਸਰੂਪਾਂ ਦੀ ਬੇਅਦਬੀ ਹੋਈ, ਇਹ ਹੋਈ ਇਸੇ ਕਰਕੇ ਮਹਾਰਾਜ ਨੇ ਆਪਣੇ ਖਾਲਸੇ ਦੀ ਪਰਖ ਕੀਤੀ ਹੈ। ਖੁਸ਼ ਸੁਣਾ
ਸ੍ਰੀ ਵਾਹਿਗੁਰੂ।
ਨਾਨੂ ਦੀ ਸਮਾਧ ਤੇ ਮਹਾਰਾਜ ਨੇ ਸਿਰ ਨਹੀਂ ਸੀ ਝੁਕਾਇਆ, ਰਹਿਰਾਜ ਸਾਹਿਬ ਦਾ ਪਾਠ ਕੀਤਾ, ਭੋਗ ਪਿਆ ਤੇ ਫਤਿਹ ਬੁਲਾਈ, ਫਤਿਹ ਬੁਲਾਉਣ ਲੱਗਿਆਂ ਸਿਰ ਝੁਕਾ ਦਿੱਤਾ। ਸਿਰ ਕਿਉਂ ਝੁਕਾ ਦਿੱਤਾ? ਫਤਿਹ ਬੁਲਾਈ ਤੇ ਸਿਰ ਝੁਕਾ ਦਿੱਤਾ, ਤੇ ਨਾਲੇ ਆਪਣੇ ਖਾਲਸੇ ਦੀ ਪਰਖ ਕਰਨੀ ਸੀ। ਵੇਖਾਂਗੇ ਅੱਗੇ ਸੀ ਸਮਾਧ। ਸਿੰਘ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਸਮਾਧ ਤੇ ਸਿਰ ਕਿਉਂ ਝੁਕਾਇਆ? ਸਤਨਾ
ਵਾਹਿਗੁਰੂ।
ਮਹਾਰਾਜ ਨੇ ਕਹਿਣ ਲੱਗੇ ਤੁਸੀਂ ਸਿਰ ਕਿਉਂ ਝੁਕਾਇਆ? ਮਹਾਰਾਜ ਕਹਿੰਦੇ ਦੱਸੋ ਫਿਰ ਹੁਣ ਕੀ ਹੋਣਾ ਚਾਹੀਦਾ? ਕਹਿੰਦੇ ਤਨਖਾਹ ਲੱਗੂ, ਦੇਖ ਕਰਾਓ ਤੇ ਦੇਖ ਕਰਾਈ ਉੱਥੇ। ਫਿਰ ਮਹਾਰਾਜ ਸਾਰਿਆਂ ਨੇ ਸੋਚਿਆ, ਭਾਵ ਮੇਰੇ ਕਹਿਣ ਦਾ ਮਹਾਰਾਜ ਕਹਿੰਦੇ ਵੀ ਮੈਨੂੰ ਹੁਣ ਪਤਾ ਲੱਗ ਗਿਆ ਖਾਲਸਾ ਕਿਸੇ ਨੂੰ ਵੀ ਨਹੀਂ ਬਖਸ਼ੂ। ਆਖੋ ਸਤਨਾਮ। ਪਰਖ ਕਰਨ ਵਾਸਤੇ ਇਹ ਮਹਾਰਾਜ ਨੇ ਪਰਖ ਕੀਤੀ ਸੀ ਕਿ ਹਰ ਸਮੇਂ ਤਤਪਰ ਰਵੇ ਖਾਲਸਾ ਭਾਵੇਂ ਕੋਈ ਹੋਵੇ। ਸਿੰਘ ਸਾਹਿਬਾਨ ਜਿਹੜੇ ਪੰਜ ਨੇ ਨਾ, ਉਹਨਾਂ ਦੀ ਡਿਊਟੀ ਹੈ ਜੇ ਗਲਤੀ ਵੱਡੇ ਤੋਂ ਵੱਡਾ ਸੰਤ ਕਰਦਾ ਤੇ ਬਖਸ਼ਿਆ ਨਾ ਜਾਏ। ਕਹਿੰਦਾ ਕਹਾਉਂਦਾ ਭਾਵੇਂ ਲੱਖਾਂ ਕਰੋੜਾਂ ਪੱਤੇ, ਚਾਹੇ ਕੋਈ ਹੈ ਦੁਨੀਆਂ ਦਾ ਬੰਦਾ, ਜਿਹਨੇ ਗਲਤੀ ਕਰ ਲਈ ਉਹ ਬਖਸ਼ਿਆ ਨਹੀਂ ਜਾ ਸਕਦਾ। ਹੁੰਦਾ ਐਸਾ ਅੱਜ ਤੱਕ ਇਹ ਮਰਿਆਦਾ ਚੱਲਦੀ ਆਈ ਸਤਿਗੁਰ ਦੀ ਕਿਰਪਾ। ਇਹ ਪਰਖ ਕਰਨ ਵਾਸਤੇ ਮਹਾਰਾਜ ਨੇ, ਤੇ ਮਹਾਰਾਜ ਕਹਿਣ ਲੱਗੇ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਜਦੋਂ ਇਹ ਖਾਲਸਾ ਜਿਹੜਾ ਪੰਜ ਪਿਆਰੇ, ਮੈਨੂੰ ਵੀ ਤਨਖਾਹ ਲਾਉਣੋਂ ਨਹੀਂ ਹਟਦੇ, ਕਿਸੇ ਨੂੰ ਨਹੀਂ ਬਖਸ਼ਦੇ, ਚਾਹੀਦਾ ਵੀ ਇਸ ਤਰ੍ਹਾਂ ਭਾਵੇਂ ਕੋਈ ਵੀ ਕਸੂਰਵਾਰ, ਕੋਈ ਵੀ ਗਲਤੀ ਹੈ ਕਸੂਰਵਾਰ ਨੂੰ ਉਹਦੀ ਸਜ਼ਾ। ਹੁਣ ਸਾਧ ਸੰਗਤ ਜੀ, ਪਰਖਾਂ ਹੁੰਦੀਆਂ ਸੀ, ਜਿੰਨੀ ਵਾਰੀ ਬੇਅਦਬੀ ਹੋਈ ਹੈ ਇਹਦਾ ਕਾਰਨ ਹੀ ਸਿਰਫ ਇਹ ਹੈ ਕਿ ਮਹਾਰਾਜ ਨੇ ਸਾਨੂੰ ਪਰਖ ਕੇ ਵੇਖਿਆ ਇਹਨਾਂ ਵਿੱਚੋਂ ਕਿਹੜਾ ਜਿਹੜਾ ਮੇਰੇ ਪ੍ਰੇਮ ਵਿੱਚ ਬੋਲਦਾ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਇਹਨਾਂ ਵਿੱਚੋਂ ਕਿਹੜਾ ਹੈ ਜਿਹੜਾ ਮੈਨੂੰ ਵੇਖਣ ਵਾਸਤੇ ਆਉਂਦਾ? ਖਿਮਾ ਕਰਨਾ, ਬੇਅਦਬੀ ਹੋਈ ਅਸੀਂ ਵੇਖਣ ਵਾਸਤੇ ਵੀ ਨਹੀਂ ਗਏ, ਸਤਿਗੁਰ ਨਰਕਾਂ ਚ ਕਿਵੇਂ ਵੇਖਣ ਆਉਣਗੇ? ਆਖੋ
ਸਤਨਾਮ।
ਮਹਾਰਾਜ ਸਾਡੀ ਕਿਵੇਂ ਵੇਖਣ ਆਉਣਗੇ? ਸਾਡੇ ਦੁੱਖ ਕਿਵੇਂ ਵੇਖਣਗੇ ਮਹਾਰਾਜ? ਸਾਡਾ ਵੀ ਫਰਜ਼ ਬਣਦਾ, ਪਰਖ ਮਹਾਰਾਜ ਨੇ ਕਰਨੀ ਹੈ। ਕਿੰਨੇ ਕੁ ਨੇ ਜਿਹੜੇ ਜਿਹੜੇ ਛੱਡ ਕੇ ਭੱਜਦੇ ਨੇ, ਕਿੰਨੇ ਕੁ ਨੇ ਜਿਹੜੇ ਮੇਰੇ ਨਾਲ ਪ੍ਰੇਮ ਕਰਦੇ ਨੇ। ਹਰਿਮੰਦਰ ਸਾਹਿਬ 84 ਵੇਲੇ ਕਈ ਪ੍ਰੇਮੀ ਇਹੋ ਜਿਹੜੇ ਦਰਬਾਰ ਸਾਹਿਬ ਮਹਾਰਾਜ ਦੇ ਸਰੂਪ ਦੇ ਕੋਲ ਬੈਠੇ ਰਹੇ, ਚੌਰ ਸਾਹਿਬ ਨੂੰ ਛੱਡਿਆ। ਐਸੇ ਵੀ ਸਿੰਘ ਕਈ ਕਹਿੰਦੇ ਹਰਿਮੰਦਰ ਸਾਹਿਬ ਤੇ ਨਵਾਂ ਬਣ ਜੂ, ਮਹਾਰਾਜ ਦਾ ਸਰੂਪ ਨਵਾਂ ਆ ਜੂ, 200 ਰੁਪਏ ਦੀ 500 ਦੀ ਕਿਹੜੀ ਗੱਲ ਹੈ, ਆਪਣੀ ਜਾਨ ਬਚਾ। ਇਹ ਪਰਖ ਹੁੰਦੀ ਹੈ, ਪਰਖ ਕਰਨੀ ਹੈ। ਜਦੋਂ ਪੱਤਰਿਕਾ ਖੋਲ ਕੇ ਪੜੀ ਵਿੱਚ ਲਿਖਿਆ 100 ਰੁਪਈਆ ਭੇਜਦੇ ਲੰਗਰਾਂ ਵਾਸਤੇ, ਹੁਣ ਕੀ ਕਰੀਏ? 100 ਦਾ ਪ੍ਰਬੰਧ 20 ਤੇ ਲੈ ਆਉਂਦੇ, ਚਲੋ ਵੀ ਕਿਵੇਂ ਨਾ ਕਿਵੇਂ ਕਰ ਲਿਆ, ਪਰ ਜਿਹੜਾ 100 ਰੁਪਈਆ ਕਿੱਥੋਂ ਆਵੇ? ਪਰ ਹੁਣ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਵੀ ਤੇ ਰੋਜ਼ ਪੜ੍ਹਦੇ ਆ,
ਉਹ ਗੁਰਾਂ ਨੂੰ ਮਨਾ ਲਈਏ ਤਨ ਮਨ
ਹੁਕਮ ਮੰਨਿਆ। ਧੰਨ ਵੀ ਗੁਰੂ ਦਾ, ਮਨ ਵੀ ਗੁਰੂ ਦਾ ਤੇ ਧਨ ਵੀ ਗੁਰੂ ਦਾ। ਇੱਥੇ ਸਤਸੰਗ ਵਰੀ ਬਣਾਉਣ ਜਾਂਦੇ ਹਾਂ, 1000 ਰੁਪਏ ਦਾ ਸੂਟ ਦੇ ਦਿਓ ਕੁੜਮਣੀ ਦਾ, 1000 ਦੇ ਦਿਓ ਵਿਚੋਲੇ ਦਾ, ਆਹ 1500 ਦਾ ਫਲਾਣੇ ਦਾ, ਜਦੋਂ ਰੁਮਾਲੇ ਦੀ ਵਾਰੀ ਆਵੇ ਕਹਿੰਦੇ 50 ਰੁਪਈਆਂ ਦਾ ਟੋਟਾ ਹੀ ਦੇ ਦਿਓ, ਇਹਦੇ ਨਾਲ ਹੀ ਸਾਰ ਲਓ ਬਸ। ਉਹ 50 ਰੁਪਏ ਦਾ ਟੋਟਾ ਨਹੀਂ ਨਹੀਂ, ਆਪਾਂ ਕੌਣ ਆ ਗੁਰੂ ਨੂੰ ਕੱਜਣ ਵਾਲੇ? ਸਤਿਗੁਰਾਂ ਨੇ ਤੇ ਸਾਡੇ ਪੜਦੇ ਕੱਜਣੇ ਨੇ, ਉਹ ਤੇ ਅਸੀਂ ਆਪਣੇ ਪਾਪਾਂ ਤੇ ਪੜਦੇ ਪਾਉਣੇ ਨੇ 50 ਰੁਪਏ ਦਾ। ਹੁਣ ਸਾਧ ਸੰਗਤ ਜੀ ਕਿੱਥੋਂ ਆਵੇ 100 ਰੁਪਈਆ, ਪ੍ਰਬੰਧ ਹੋਵੇ ਕਿਵੇਂ? ਪਰ ਨਹੀਂ, ਮੱਥੇ ਵੱਟ ਨਹੀਂ ਪਾਇਆ ਮਹਾਰਾਜ ਨੇ, ਕਿੱਡਾ ਵੱਡਾ ਪਰਖ ਦਾ ਸਮਾਂ ਲੈ, ਗੁਰਸਿੱਖਾ ਬਹਿ ਜਾ ਇੱਥੇ, ਮੈਂ ਲਿਆਉਣਾ ਪ੍ਰਬੰਧ ਕਰਕੇ ਕਿਵੇਂ ਨਾ ਕਹਿੰਦਾ, ਤੂੰ ਇੱਥੇ ਬਹਿ ਜਾ, ਮੈਂ ਆਇਆ। ਚੱਲ ਪਿਆ ਬਾਹਰ, ਕਦੀ ਕਿਸੇ ਦੇ ਤਰਲੇ, ਕਦੀ ਕਿਸੇ ਦੇ ਤਰਲੇ, ਗਰੀਬ ਕੋਲ ਤੇ ਤਰਲੇ ਹੀ ਹੁੰਦੇ, ਤਰਲਾ ਹੀ ਕਰ ਸਕਦਾ, ਜ਼ੋਰ ਤੇ ਕੋਈ ਹੈ ਨਹੀਂ ਆਖੋ ਸਤਨਾਮ। ਕਦੀ ਕਿਸੇ ਦੇ ਤਰਲੇ, ਕਦੀ ਕਿਸੇ ਦੇ ਤਰਲੇ, ਪਰ ਹਾਂ ਗੁਰੂ ਅੱਗੇ ਅਸੀਂ ਗਰੀਬ ਬਣ ਕੇ ਤਰਲਾ ਕਰਾਂਗੇ, ਸਤਿਗੁਰਾਂ ਨੇ ਸੁਣ ਲੈਣਾ। ਇੱਥੇ ਮਾਇਆ ਦੇ ਜਿਨ੍ਹਾਂ ਦੀ ਮੱਤ ਮਾਰ ਦਿੱਤੀ ਨਾ, ਉਹ ਨਹੀਂ ਵੇਖਦੇ, ਕਈ ਗਰੀਬਾਂ ਦੇ ਪੈਸੇ ਵੀ ਦੱਬ ਜਾਂਦੇ, ਨਾਲੇ ਅੱਗੇ ਬਥੇਰਾ ਕੁਝ ਹੁੰਦਾ, ਮਾਇਆ ਬਥੇਰੀ ਹੈ, ਜ਼ਮੀਨ ਬਥੇਰੀ ਹੈ, ਸਭ ਕੁਝ ਹੈ, ਉਹ ਵੀ ਦੱਬ ਜਾਂਦੇ ਪੈਸੇ। ਕਾਰਨ ਕੀ ਹੈ? ਸਾਧ ਸੰਗਤ ਜੀ, ਮਾਇਆ ਮੱਤ ਮਾਰ ਦਿੰਦੀ, ਪਾਗਲ ਕਰ ਦਿੰਦੀ, ਭੁੱਲ ਜਾਂਦਾ ਰੱਬ। ਪਰ ਐ ਇਨਸਾਨ ਗਰੀਬ ਕੋ ਮਤ ਸਤਾ ਵੋ ਰੋ ਦੇਗਾ, ਗਰੀਬ ਨੂੰ ਨਾ ਸਤਾ ਉਹ ਰੋ ਰੋਣ ਲੱਗ ਪਏਗਾ। ਐ ਇਨਸਾਨ ਗਰੀਬ ਕੋ ਮਤ ਸਤਾ ਵੋ ਰੋ ਦੇਗਾ, ਜਬ ਸੁਣੇਗਾ ਸਭ ਕਾ ਮਾਲਕ ਤੋ ਜੜ ਸੇ ਖੋ ਦੇਗਾ। ਵੇਖੀ ਕਿਤੇ ਭੁੱਲ ਕੇ ਵੀ ਪੜਦੇ ਨੀ ਧਾਰਨਾ,
ਉਹ ਕਿਸੇ ਦਿਲ ਨਾ ਕਦੇ ਦਿਲ ਨਾ ਕਿਸੇ ਨਾ ਦੁਖਾਈਏ,
ਬੜੇ ਰੋਂਦੇ ਨੇ ਕਈ, ਪਰ ਗਰੀਬ ਦੀ ਦਿੱਤੀ ਅਸੀਸ ਤਾਰ ਦਿੰਦੀ ਹੈ, ਉਹ ਜੇ ਕਿਤੇ ਬਦਦੁਆ ਨਿਕਲ ਜੀ ਉਹ ਮਾਰ ਵੀ ਦਿੰਦੀ ਹੈ। ਖੁਸ਼ ਸਤਨਾ
ਸ੍ਰੀ ਵਾਹਿਗੁਰੂ।
ਪਰ ਹੁਣ ਘਰ ਘਰ ਜਾਂਦਾ ਕਦੇ ਕਿਸੇ ਨੂੰ, ਭਾਈ ਉਧਾਰ ਦੇ ਦਿਓ ਮੈਨੂੰ, ਮੰਗਣਾ ਨਹੀਂ ਉਧਾਰ, ਉਧਾਰ ਦੇ ਦਿਓ ਮੈਨੂੰ, ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕਰ ਦਿਆਂਗਾ, ਮੈਂ ਜਦੋਂ ਮੈਂ ਦਿਹਾੜੀਆਂ ਕਰ ਕਰਕੇ ਇੱਕ ਇੱਕ ਪੈਸਾ ਪਾਈ ਪਾਈ ਸਮੇਤ ਵਿਆਜ ਦੇ ਮੋੜ ਦਿਆਂਗਾ, ਪਰ ਗਰੀਬ ਨੂੰ ਤੇ ਉਧਾਰ ਵੀ ਦੇਣ ਨੂੰ ਕੋਈ ਤਿਆਰ ਨਹੀਂ ਹੁੰਦਾ, ਕੋਈ ਵੀ ਤਿਆਰ ਨਹੀਂ ਹੁੰਦਾ। ਕਦੇ ਕਿਸੇ ਕੋਲ, ਕਦੇ ਕਿਸੇ ਕੋਲ, ਬਥੇਰੇ ਥਾਵਾਂ ਤੇ ਗਿਆ, ਕਈਆਂ ਕਦੀ ਸ਼ਰਧਾ ਬੜੀ ਹੁੰਦੀ ਹੈ ਪਰ ਮਾਇਆ ਕੰਨੀ ਉਹ ਵਿਚਾਰੇ ਗਰੀਬ ਹੁੰਦੇ ਆ, ਸ਼ਰਧਾ ਚ ਹੁੰਦੀ ਵੀ ਅਸੀਂ ਸੇਵਾ ਕਰੀਏ, ਹੁੰਦਾ ਕੋਲ ਕੁਛ ਨਹੀਂ, ਕਈਆਂ ਕੋਲ ਹੁੰਦਾ ਬਹੁਤ ਕੁਝ ਹੈ ਪਰ ਉਹਨਾਂ ਦਾ ਦਿਲ ਨਹੀਂ ਇੰਨਾ ਹੁੰਦਾ ਵੀ ਅਸੀਂ ਕੁਝ ਸੇਵਾ ਪਾਈਏ, ਹਿੱਸਾ ਕਰੀਏ, ਹਿੱਸਾ ਪਾਈਏ ਸੇਵਾ ਵਿੱਚ। ਉਹ ਵਿਰਲੇ ਹੁੰਦੇ ਨੇ ਜਿਹੜੇ ਮਨ ਕਰਕੇ ਸੇਵਾ ਕਰਦੇ ਨੇ। ਸੋ ਸਾਧ ਸੰਗਤ, ਪਰ ਇੱਥੇ ਤੇ ਜਿਹੜਾ ਜਮ੍ਹਾਂ ਕਰਾਤਾ ਨਾ, 10 ਗੁਣਾ ਇੱਥੇ ਤੇ 70 ਗੁਣਾ ਅੱਗੇ ਜਾ ਕੇ ਫਲ ਮਿਲਦਾ। ਖੁਸ਼ ਸਤਨਾ
ਸ੍ਰੀ ਵਾਹਿਗੁਰੂ।
ਉਹ ਤੇ ਸਾਡਾ ਮੋੜ ਆਉਣਾ ਹੈ, ਦੇ ਮੰਗੇ ਸਸਤਾ ਗੁਣਾ। ਕਹਿੰਦੇ ਇੱਕ ਤੇ ਬੰਦਾ ਕਹਿੰਦਾ ਵੀ ਮੈਂ ਦੇਵਾਂ, ਉਹਦਾ ਫਲ ਮੈਨੂੰ ਸੈਂਕੜੇ ਗੁਣਾ ਵਾਪਸ ਵੀ ਮੁੜ ਕੇ ਆਵੇ। ਦੇ ਦੇ ਮੰਗੇ ਸਹਿਸਾ ਗੁਣਾ, ਇੱਥੇ ਹੀ ਬਸ ਨੀ ਸੋਭ ਕਰੇ ਸੰਸਾਰ। ਲੋਕ ਮੇਰੀ ਸੋਭਾ ਵੀ ਕਰਨ, ਵੀ ਬੜਾ ਤਕੜਾ ਦਾਨੀ ਇਹ ਵੀ ਨਾਲ, ਨਾਲੇ ਤੇ ਦਿਆਂ ਤੇ ਮੁੜ ਕੇ ਵੀ ਆ ਜੇ ਤੇ ਨਾਲੇ ਲੋਕ ਮੇਰੀ ਵਡਿਆਈ ਵੀ ਕਰਨ, ਮੈਨੂੰ ਸਰੋਪਾ ਵੀ ਮਿਲੇ। ਆਖੋ ਸਤਨਾਮ
ਵਾਹਿਗੁਰੂ।
ਇਹ ਵੀ ਨਾਲ ਸਤਿਕਾਰ ਵੀ ਦਾਨੀ ਦਾ ਹੋਵੇ, ਨਾਲੇ ਮੁੜ ਕੇ ਵੀ ਆ ਜਾ। ਸੋ ਸੇਵਾ ਦੇ ਭਾਵਨਾ ਜਿਹੜੀ ਆਪ ਗਵਾਈ ਹੈ ਤਾਂ ਆਪਣਾ ਆਪ ਗਵਾ ਕੇ, ਮੈਂ ਕੀਤੀ ਨਹੀਂ ਸੱਚੇ ਪਾਤਸ਼ਾਹ ਤੁਸੀਂ ਕਰਾਈ ਹੈ, ਮੇਰੇ ਚ ਕੀ ਹਿੰਮਤ, ਮੇਰੇ ਚ ਕੋਈ ਪਾਵਰ। ਆਪ ਗਵਾਏ ਸੇਵਾ ਕਰੇ ਤਾਂ ਪਾਏ ਮਾਨ। ਕਹਿੰਦੇ ਮਾਨ ਤਾਂ ਮਿਲਦਾ ਜੇ ਆਪਣਾ ਆਪ ਗਵਾ ਕੇ ਸੇਵਾ ਕਰੇ, ਫਿਰ ਕੁਛ ਮਾਨ ਪ੍ਰਾਪਤ ਹੁੰਦਾ। ਹੁਣ ਮੰਗਦਾ ਫਿਰਦਾ ਭਾਵ ਭਾਈ ਉਧਾਰ ਦੇ ਦਿਓ, ਕੋਈ ਤਿਆਰ ਨਹੀਂ ਹੁੰਦਾ, ਕਦੀ ਕਿਸੇ ਕੋਲ ਕਦੀ ਕਿਸੇ ਕੋਲ, ਇਹਨੇ ਨੂੰ ਸਾਹਮਣੇ ਵੇਖਿਆ ਢੋਲ ਵੱਜਦਾ, ਢੋਲ ਵੱਜਦਾ। ਹੁਣ ਉਹ ਨਗਾਰੇ ਤੇ ਚੋਟ ਢੋਲ ਤੇ ਨਾਲੇ ਚੋਟਾਂ ਲੱਗਦੀਆਂ, ਨਾਲੇ ਆਵਾਜ਼ ਕੀ ਆ ਰਹੀ ਹੈ ਸਾਹਮਣੇ, ਮਸਕੀਨੀਆਂ ਪਹਿਲਵਾਨ ਕਹਿੰਦੇ ਕੁਸ਼ਤੀ ਲੜਨ ਵਾਸਤੇ ਖੜਾ ਹੈ, ਜਿਹੜਾ ਢਹਿ ਗਿਆ ਉਹਨੂੰ 500 ਦਿਆਂਗੇ, ਉਹਨੂੰ 100 ਦਿਆਂਗੇ, ਤੇ ਜਿਹਨੇ ਮਸਕੀਨੀਏ ਨੂੰ ਢਾ ਲਿਆ ਉਹਨੂੰ 200 ਦਿਆਂਗੇ। ਹੈ ਕੀ ਐਸਾ? ਹੁਣ ਉਹ ਮਸਕੀਨੀਆਂ ਪਹਿਲਵਾਨ ਇਲਾਕੇ ਵਿੱਚ ਮੰਨਿਆ ਪਰਮੰਨਿਆ ਪਹਿਲਵਾਨ, ਬੜਾ ਤਕੜਾ ਖਿਮਾ ਕਰਨਾ ਪਹਿਲਵਾਨ ਉਹਨੂੰ ਕਹਿੰਦੇ ਆ ਜਿਹੜਾ ਸਰੀਰ ਕਰਕੇ ਤਕੜਾ ਹੋਵੇ ਤੇ ਦੂਜਿਆਂ ਨੂੰ ਦਬਾ ਲਵੇ। ਪਰ ਗੁਰਮਤ ਵਿੱਚ ਪਹਿਲਵਾਨ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਆਪਣੇ ਅੰਦਰ ਬੈਠੇ ਪੰਜਾਂ ਨੂੰ ਦਬਾ ਲਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਸਾ ਪਹਿਲਵਾਨ ਤੇ ਕੋਈ ਵਿਰਲਾ ਹੀ ਹੁੰਦਾ ਜਿਹੜਾ ਅੰਦਰਲੇ ਵਿਸ਼ੇ ਵਿਕਾਰਾਂ ਨੂੰ ਦਬਾ ਲਵੇ। ਆਵਾਜ਼ਾਂ ਦੇ ਰਿਹਾ ਹੈ ਕੋਈ? ਸਾਰੇ ਡਰਦੇ ਨੇ, ਕੋਈ ਨੇੜੇ ਜਾਣ ਨੂੰ ਤਿਆਰ ਨੀ, ਕਹਿੰਦੇ ਮਾਰ ਦੂ। ਐਡਾ ਤਕੜਾ ਪਹਿਲਵਾਨ ਇਹਦੇ ਨਾਲ ਕਿਹੜਾ ਲੜੇ ਭਾਈ, ਮੰਨਿਆ ਸੀ ਬੜਾ ਇਲਾਕੇ ਚ ਨਾਂ ਸੀ ਉਹਦਾ। ਹੁਣ ਸਾਧ ਸੰਗਤ ਜੀ ਇਹਨੇ ਜਦੋਂ ਸੁਣਿਆ ਨਾ, ਕਹਿੰਦੇ ਵੀ ਮਾਰ ਵੀ ਬੜੀ ਭੈੜੀ ਮਾਰਦਾ ਹੈ, ਪਰ ਕੋਈ ਗੱਲ ਨੀ, ਗੁਰੂ ਇਹ ਸਰੀਰ ਹੈ ਹੀ ਗੁਰੂ ਦਾ। ਸਤਨਾ
ਸ੍ਰੀ ਵਾਹਿਗੁਰੂ।
ਗੁਰਸਿੱਖ ਹੁਣ ਉਹਨੇ ਆਖਿਆ ਵੀ ਚਲੋ 100 ਰੁਪਈਆ, ਇਹ ਕਹਿੰਦੇ ਨੇ ਜਿਹੜਾ ਢਹਿ ਗਿਆ ਉਹਨੂੰ 100 ਦਿਆਂਗੇ, ਜਿਹਨੇ ਢਾ ਲਿਆ ਉਹਨੂੰ 200 ਮਿਲੇਗਾ। ਜੇ ਢਾ ਨਹੀਂ ਸਕਾਂਗਾ ਤੇ ਢਾ ਢਹਿ ਤੇ ਜਾਵਾਂਗਾ, ਕੋਈ ਗੱਲ ਨੀ, ਲੋਕ ਤਾੜੀਆਂ ਮਾਰ ਲੈਣਗੇ, ਮੇਰਾ ਮਜ਼ਾਕ ਉਡਾ ਦੇਣਗੇ, ਪਰ ਇਹ ਸਭ ਕੁਝ ਜੋ ਸਤਿਕਾਰ ਮਾਨ ਆਦਰ ਜੋ ਵੀ ਹੈ ਸਭ ਗੁਰੂ ਦਾ ਹੀ ਹੈ, ਕੋਈ ਗੱਲ ਨੀ। ਉਹਦੇ ਵਾਸਤੇ ਜੇ ਮੇਰੀ ਤੁਹੀਨ ਵੀ ਹੋ ਜਾਏਗੀ ਤਾਂ ਵੀ ਕਿਹੜੀ ਗੱਲ ਹੈ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਪ੍ਰੇਮ ਹੋਵੇ ਉੱਥੇ ਸਾਧ ਸੰਗਤ ਬੰਦਾ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ, ਨਾ ਮਾਇਆ ਦੀ ਨਾ ਆਪਣੀ ਹੋਣ ਦੀ, ਆਪਣੇ ਆਪ ਦੀ ਉਹ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ ਜਿੱਥੇ ਪ੍ਰੇਮ ਹੋਵੇ। ਤੋ ਸਾਧ ਸੰਗਤ ਮਹਾਰਾਜ ਦੇ ਨਾਲ ਪ੍ਰੇਮ ਹੀ ਇੰਨਾ ਹੈ, ਕੋਈ ਗੱਲ ਨਹੀਂ, ਆ ਸਰੀਰ ਵੀ ਤੇ ਗੁਰੂ ਦਾ ਹੀ ਹੈ, ਲੱਗ ਜੇ ਗੁਰੂ ਦੇ ਲੇਖੇ। ਕਹਿੰਦਾ ਮੈਂ ਲੜਾਂਗਾ ਬਈ, ਮੈਂ ਕੁਸ਼ਤੀ ਕਰ। ਲੋਕ ਰੋਕਦੇ ਕਹਿੰਦੇ ਮੱਤ ਮਾਰੀਗੀ ਤੇਰੀ, ਮਾਰਿਆ ਜਾਏਗਾ, ਭਾਈ ਉਹਨੇ ਤੈਨੂੰ ਮਾਰ ਦੇਣਾ ਉੱਥੇ, ਚਲੋ ਜੇ ਢਹਿ ਜਾਏਗਾ ਤਾਂ ਵੀ ਦੱਸ ਦੇਣ ਤੂੰ ਮੰਜੇ ਤੋਂ ਨੀ ਉੱਠਣਾ, ਇੰਨੀਆਂ ਸੱਟਾਂ ਵੱਜਣੀਆਂ ਤੇਰੇ। ਤੇ ਦੂਜੀ ਰਹੀ ਗੱਲ ਵੀ ਜੇ ਤੂੰ ਕੀ ਪਤਾ ਲੱਗਦਾ ਤੈਨੂੰ ਮਾਰ ਹੀ ਦੇਵੇ, ਤੇਰੀਆਂ ਹੱਡੀਆਂ ਸਾਰੀਆਂ ਕੱਲੀਆਂ ਕੱਲੀਆਂ ਚਮਕਦੀਆਂ, ਤੂੰ ਉਹਦਾ ਮੁਕਾਬਲਾ ਕਿੱਥੋਂ ਕਰ ਲਏਗਾ? ਪਰ ਨਾਮ ਦੀ ਪਾਵਰ ਹੈ, ਕੋਈ ਗੱਲ ਨਹੀਂ। ਕਹਿੰਦਾ ਨਹੀਂ ਮੈਂ ਤੇ ਮੁਕਾਬਲਾ ਕਰਨਾ ਭਾਈ ਮਸਕੀਨੀਏ ਪਹਿਲਵਾਨ, ਰੋਕਣ ਵਾਲੇ ਰੋਕਦੇ ਨੇ, ਪਰ ਕਹਿੰਦਾ ਨਹੀਂ ਜੇ ਮਰ ਵੀ ਜਾਵਾਂਗਾ ਫਿਰ ਵੀ ਕਿਹੜੀ ਗੱਲ ਹੈ। ਲੱਗ ਜੇ ਕਰਮ ਦੇ ਆਗੇ ਜਿਸ ਗੁਰੂ ਨੇ ਮੈਨੂੰ ਇੰਨਾ ਸਤਿਕਾਰ ਦਿੱਤਾ, ਜਿਸ ਗੁਰੂ ਨੇ ਇਸ ਇਲਾਕੇ ਦੇ ਵਿੱਚ ਮੈਨੂੰ ਇੱਕ ਜਥੇਦਾਰ ਬਣਾਇਆ, ਜਿਸ ਗੁਰੂ ਨੇ ਮੈਨੂੰ ਮਸੰਦ ਬਣਾਇਆ, ਭਾਵ ਮੈਂ ਲੋਕਾਂ ਦੀ ਸੇਵਾ ਭਾਵ ਮਾਰਗ ਕੋਲ ਲੈ ਕੇ ਜਾਂਦਾ, ਔਰ ਸਭ ਤੋਂ ਵੱਡੀ ਗੱਲ ਜਿਸ ਗੁਰੂ ਨੇ ਮੇਰਾ ਜੀਵਨ ਬਣਾਇਆ ਉਸ ਗੁਰੂ ਤੋਂ ਮੈਂ ਕਿਉਂ ਨਾ ਜਿੰਦੜੀ ਵਾਰ ਲੈਣਾ, ਕਿਉਂ ਨਾ ਜਿੰਦੜੀ ਵਾਰ ਲੈਣਾ, ਮੈਂ ਕਿਉਂ ਨਾ ਜਿੰਦੜੀ ਵਾਰ ਲੈਣਾ, ਕਿਉਂ ਨਾ ਜਿੰਦੜੀ ਵਾਰ ਲੈਣਾ, ਕਿਉਂ ਨਾ ਜਿੰਦੜੀ ਵਾਰ ਲੈਣਾ, ਕਿਹੜੀ ਗੱਲ ਉਹ ਮਾਰਿਆ ਜਾਏਗਾ ਮਸਕੀਨੀਆਂ, ਪਹਿਲਵਾਨ ਬੜਾ ਤਕੜਾ ਗੁਰਸਿੱਖਾ ਪਿੱਛੇ ਹਟ ਜਾ, ਕਹਿੰਦਾ ਨਹੀਂ ਲੋੜ ਹੈ 100 ਰੁਪਈਆ ਮਾਰਨੇ ਮੰਗਾਇਆ, ਹੁਣ ਕਹਿੰਦਾ ਮੈਂ ਤਿਆਰ ਹਾਂ। ਲੋਕ ਮਖੌਲ ਕਰਦੇ ਨੇ, ਲੋਕ ਗੱਲਾਂ ਕਰਦੇ ਨੇ, ਕਿਸੇ ਦੀ ਪਰਵਾਹ ਨਹੀਂ, ਜੇ ਗੁਰਾਂ ਨਾਲ ਪ੍ਰੀਤ ਹੈ ਤਾਂ ਫਿਰ ਤੋੜ ਨਿਭ ਜਾ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿਹਨਾਂ ਲਾ ਕੇ ਨਾ ਮਿੱਠੀ, ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤ ਹੋਵੇ ਨਾ ਸਾਧ ਸੰਗਤ ਜੀ, ਉਹ ਹੈ ਸਾਰੀ ਦੁਨੀਆਂ ਨਾਲੋਂ ਮਿੱਠੀ, ਪ੍ਰੇਮ ਤੋਂ ਹੈ ਸਭ ਦਾ, ਰਿਸ਼ਤੇਦਾਰਾਂ ਦਾ, ਬੱਚਿਆਂ ਦਾ ਮੋਹ ਹੈ, ਮੋਹ ਹੋਰ ਚੀਜ਼ ਹੈ, ਪ੍ਰੇਮ ਹੋਰ ਚੀਜ਼, ਮੋਹ ਟੁੱਟ ਜਾਂਦਾ ਪ੍ਰੇਮ ਨਹੀਂ ਟੁੱਟਦਾ। ਬਾਕੀ ਰਹੀ ਗੱਲ ਪ੍ਰੇਮ ਤੋਂ, ਉੱਥੇ ਜਿਹੜਾ ਸਾਧ ਸੰਗਤ ਸਾਨੂੰ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਕਰੇ, ਔਰ ਇੱਕ ਪ੍ਰੇਮ ਐਸਾ ਹੁੰਦਾ ਜਿਹੜਾ ਸਦਾ ਹੀ ਦੁੱਖ ਰੂਪ ਹੁੰਦਾ, ਸਦਾ ਹੀ ਦੁੱਖ ਤੇ ਮੁਸੀਬਤਾਂ ਹੋਰ ਕੁਛ ਵੀ ਪੱਲੇ ਨਹੀਂ ਪੈਂਦਾ। ਪਰ ਕਿਤੇ ਪ੍ਰੇਮ ਪੈ ਜਾਵੇ ਗੁਰੂ ਨਾਲ, ਪ੍ਰੇਮ ਪੈ ਜਾਵੇ ਬਾਣੀ ਨਾਲ, ਇੱਕ ਦੁਨਿਆਵੀ ਕਿਸੇ ਨਾਲ ਪ੍ਰੇਮ ਕੀਤਾ ਹੋਇਆ ਉਹ ਇੱਕ ਨਾ ਇੱਕ ਦਿਨ ਤੈਨੂੰ ਨਰਕਾਂ ਚ ਲੈ ਜੂ, ਇੱਕ ਗੁਰੂ ਨਾਲ ਬਾਣੀ ਨਾਲ ਪ੍ਰੇਮ ਕੀਤਾ ਹੋਇਆ ਉਹ ਇੱਕ ਨਾ ਇੱਕ ਦਿਨ ਤੈਨੂੰ ਸੱਚ ਖੰਡ ਚ ਲੈ ਜਾਏਗਾ। ਪਰ ਪ੍ਰੇਮ ਉੱਥੇ ਕਰੀਏ ਜੋ ਸਾਧ ਸੰਗਤ ਤੋੜ ਨਿਭ ਜਾਏ, ਸਤਿਗੁਰ ਦੀ ਕਿਰਪਾ ਹੋ। ਹੁਣ ਕਿਉਂ ਨਾ ਮੈਂ ਆਪਣਾ ਆਪ ਕੁਰਬਾਨ ਕਰਦੇ ਹਾਂ, ਮਸਕੀਨੀਏ ਪਹਿਲਵਾਨ ਦੇ ਸਾਹਮਣੇ ਚੱਲਿਆ ਗਿਆ ਹੱਸਦਾ ਵੇਖ ਵੇਖ ਕੇ, ਉਹ ਕਮਲਾ ਹੋ ਗਿਆ ਤੂੰ ਮੇਰਾ ਮੁਕਾਬਲਾ ਕੀ ਕਰੇਗਾ, ਆਪਣੇ ਵੱਲ ਵੇਖ ਕੇ ਸਹੀ ਜਰਾ, ਲਾਏ ਗੁਰਸਿੱਖ ਨੇ ਕੱਪੜੇ ਸਾਰੇ ਹੱਥਾਂ ਲੱਗ ਗਏ ਵੇਖ ਕੇ, ਕਈਆਂ ਦੇ ਸਰੀਰ ਬੜੇ ਤਕੜੇ ਹੁੰਦੇ ਆ, ਕਈਆਂ ਦੇ ਦਿਲ ਬੜੇ ਤਕੜੇ ਹੁੰਦੇ, ਕਈ ਸਰੀਰ ਕਰਕੇ ਬੜੇ ਬਲਵਾਨ ਨੇ ਪਰ ਕਈਆਂ ਦੇ ਦਿਲ ਬੜੇ ਬਲਵਾਨ ਹੁੰਦੇ, ਸਤਿਗੁਰ ਦੀ ਕਿਰਪਾ ਹੋਵੇ ਫਿਰ ਹੀ ਗੱਲ ਬਣਦੀ। ਭਾਈ ਬਚਿੱਤਰ ਸਿੰਘ ਦਾ ਛੋਟਾ ਜਿਹਾ ਕੱਦ, ਉਹਨੂੰ ਕਿਹਾ ਕਰਨ ਸਾਰੇ ਕਹਿੰਦੇ ਬਹੁ ਰੂਪੀ ਹੈ, ਕਿਉਂ ਬਹੁ ਰੂਪੀ ਹੈ, ਕਹਿੰਦੇ ਜੀ ਕਈ ਕਈ ਕੱਪੜੇ ਪਾਉਂਦਾ ਸੀ ਦਿਨ, 5-6 ਚੋਲੇ ਦਿਨ ਚ ਉਹਨੇ ਬਦਲਨੇ ਕਈ ਤਰ੍ਹਾਂ ਦੇ ਕੱਪੜੇ। ਹੁਣ ਸਾਧ ਸਿੰਘ ਜੀ ਲੋਕਾਂ ਨੇ ਉਹ ਕਹਿੰਦੇ ਬਹੁ ਰੂਪੀ ਅਸੀਂ, ਤੇ ਜਦੋਂ ਆਈ ਸੀ ਵਾਰੀ ਹਾਥੀ, ਕਹਿੰਦੇ ਸ਼ਰਾਬ ਤੇ ਆਈ ਹਾਥੀ ਨੂੰ, ਲੈ ਹਾਥੀ ਤੋਂ ਵੀ ਮਾੜਾ ਕੰਮ ਕਰਾਉਣ ਵਾਸਤੇ ਪਸ਼ੂ ਨੂੰ ਵੀ ਸ਼ਰਾਬ ਤੇ ਆਈ ਆ, ਸਤਨਾਮ
ਵਾਹਿਗੁਰੂ,
ਕਿਉਂ, ਕਿਉਂਕਿ ਇਹ ਸ਼ਰਾਬ ਜਿਹੜੀ ਆ ਨੇ ਮੱਤ ਮਾਰ ਦੇਣੀ, ਪਸ਼ੂ ਉਹਨੂੰ ਵੀ ਸ਼ਰਾਬ ਤੇ ਆਈ ਕਿਉਂਕਿ ਦਰਵਾਜ਼ਾ ਭੰਨਣ ਵਾਸਤੇ ਭੇਜਿਆ, ਇਤਿਹਾਸ ਲਿਖਿਆ। ਹੁਣ ਸ਼ਰਾਬ ਤੇ ਆਈ ਕਹਿੰਦੇ ਮਹਾਰਾਜ ਜੀ ਹਾਥੀ ਨੂੰ ਸ਼ਰਾਬ ਤੇ ਆਈ ਹੈ ਤੇ ਉਹ ਆ ਰਿਹਾ ਤੇ ਮੱਥੇ ਨਾਲ ਤਵੇ ਬੰਨੇ ਆ, ਮਹਾਰਾਜ ਕਹਿੰਦੇ ਸਾਡੇ ਕੋਲ ਵੀ ਹਾਥੀ ਹੈਗਾ, ਹਾਥੀ ਦਾ ਮੁਕਾਬਲਾ ਹਾਥੀ ਕਦੋਂ, कौन है दुनी चंद शरीर का बड़ा तकड़ा है बड़े प्रशादे जगदा कदे किसे नू मेरे नाल घुलना कदे किसे कहिंदे लो जी महाराज कहिंदे साडे कोल भी हाथी हैगा साडा हाथी हाथी का मुकाबला करूगा को सतनाम
श्री वाहिगुरु
महाराज दे इन्नी गल कहण दी देर सी दुनी चंद नू ते रात नू नींदर ना आई कहिंदा मेरा ध्यान जल मुक गया को सतनाम
श्री वाहिगुरु
कहिंदा लै भी पंगा पै गया किसे ना किसे ने शिकायत कीती है मेरी ये जेड़े मेरे नाल ईरखा करदे ने नाल दे जेड़े है ये ईरखा करदे ने इन्हां ने शिकायत करती मेरी इस करके ये महाराज ने मैनू ड्यूटी लाती भी तू हाथी का मुकाबला करना है कदे किसी दे तंबू चो मेरी जान बचा दे कदे मेरी सिफारिश कर दो मेरी बेनती कर दो भी मैनू ना भेजन हाथी का मुकाबला किदां करूं मैं सारिया ने आख्या गल सुन फिक्र ना कर सतगुर तेरी परख कर रहे ने मैं डरना पर नहीं हरक का एडा वड्डा दिल नहीं हुंदा पता ते परख वेले लगदा पता ते कसवट्टी वेले लगदा हुण कोई बंदा कह रहा है मैं बड़ा प्रेम करदा जी मैं बड़ा प्रेम करदा मैं बड़ा प्रेम करदा जिंदगी विच इक मोड़ ऐसा आ जे सतसंग जी कोई ऐसी खेड वरत जावे छड्डना पवे एक पासे जग होवे फिर पता लगदा वी किन्ना क प्रेम आ खुश सतनाम
वाहिगुरु
प्रेम का पता ही परख वेले लगता हूं तो सारी प्रेम करते प्रेम का पता सतसंग पढ़ाई का पता ही इम्तिहाना वेले लगना भी केड़ा पास हुंदा ते केड़ा परख वेले पता लगना हुण सतसंग परख पात की बड़ा रौला पाउंदा सी महाराज कदे लोड़ पई मैनू दस्यो मैं ते दस दस नूं नहीं आउण दिंदा कल्ले ही हुण कदे किसे तंबू च कदे किसे च रात नूं कंध टप्पी डिगदे दी लत टप्पी दिन चढ़िया महाराज कहिंदे लैओ भाई सदो अपना हाथी किथे आ उहनूं तैयार करिए कहिंदे जी रात दा भज गया महाराज नूं कहिंदे जी रात दा भज गया सतगुरु कहिण लगे हुण फिर है कोई जिहड़ा हाथी दा मुकाबला करे हुण हाथी दी लोड़ नहीं हुण शेर चाहीदा शेर शरीर करके छोटा हुंदा पर हुंदा हाथी तों वी बलवान ਉਹਦਾ ਦਿਲ ਤਕੜਾ ਹੈ ਕੋਈ ਆਵਾਜ਼ ਦੇਣ ਦੀ ਦੇਰ ਸੀ ਬਚਿੱਤਰ ਸਿੰਘ ਉੱਠ ਪਿਆ ਨਾਲਦਿਆਂ ਨੇ ਟੋਲਾ ਫੜ ਲਿਆ ਕਹਿੰਦੇ ਬਹਿ ਜਾ ਕਿਉਂ ਮਰਦਾ ਆਪਣੇ ਕਿ ਨਹੀਂ ਵੇਖ ਲਿਆ ਹਾਥੀ ਦਾ ਮੁਕਾਬਲਾ ਕਿੱਥੇ ਕਰੇਂਗੇ ਬਹਿ ਜਾ ਇੱਥੇ ਚੋਲਾ ਫੜ ਕੇ ਥੱਲੇ ਨੂੰ ਖਿੱਚਣ ਬਚਿੱਤਰ ਸਿੰਘ ਕਹਿੰਦਾ ਤੁਸੀਂ ਬਹਿ ਜਾਓ ਮੈਂ ਜਾਣਾ ਸਤਿਗੁਰੂ ਭੇਜ ਖੜਾ ਹੋ ਗਿਆ ਮਹਾਰਾਜ ਕਿਰਪਾ ਤੁਸੀਂ ਕਰਨੀ ਹੈ ਮੈਂ ਜਾਵਾਂ ਦਾਸ ਤੁਹਾਡਾ ਬਚਿੱਤਰ ਸਿੰਘ ਲੱਗਿਆ ਜਾਣ ਕਹਿੰਦਾ ਮਹਾਰਾਜ ਜੀ ਇੱਕ ਮੇਰੀ ਬੇਨਤੀ ਹੈ ਕਹਿੰਦੇ ਕਿ ਥਾਪੜਾ ਦੇ ਕੇ ਤੋਰੇ ਹੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਗੁਰੂ ਦੇ ਥਾਪੜੇ ਵਿੱਚ ਬੜੀ ਵੱਡੀ ਪਾਵਰ ਹੁੰਦੀ ਸਤਿਗੁਰਾਂ ਦੇ ਸ਼ੀਰਵਾਦ ਵਿੱਚ ਬਹੁਤ ਵੱਡੀ ਪਾਵਰ ਸੱਚੇ ਪਾਤਸ਼ਾਹ ਤੁਹਾਡਾ ਹੋਵੇ ਥਾਪੜਾ ਤੁਹਾਡਾ ਸਿਰ ਤੇ ਹੱਥ ਹੋਵੇ ਇਹੋ ਜਿਹਾ ਇੱਕ ਹਾਥੀ ਤੇ ਕੀ ਭਾਵੇਂ ਦਸ ਆ ਜਾਣ ਮੈਂ ਦਸਾਂ ਦਾ ਹੀ ਮੁਕਾਬਲਾ ਕਰੂੰ ਕੱਲੇ ਹੀ ਹਾਂ ਹਾਥੀ ਨੂੰ ਵੇਖ ਕੇ ਮਨ ਨਾ ਡੋਲ ਜਾਏ ਕਿਤੇ ਕਿਰਪਾ ਕਰ ਦਿਓ ਉਹ ਗੁਰ ਤੇ ਕਹਿੰਦਾ ਮਸਕੀਨੀਏ ਨੂੰ ਵੇਖ ਕੇ ਕਿਤੇ ਮਨ ਨਾ ਡੋਲ ਜਾਏ ਬੜਾ ਤਕੜਾ ਹੈ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾਂ ਡੋਲਨ ਤੇ
ਪ੍ਰਭੂ
ਨਾਨਕ ਦੇ ਕਰ
ਹੱਥ
ਮਹਾਰਾਜ ਜੀ ਹੱਥ ਰੱਖਿਓ ਸਿਰ ਤੇ ਤੁਹਾਡਾ ਸਿਰ ਤੇ ਹੱਥ ਹੋਵੇ ਘਾਤੀ ਕੀ ਭਾਵੇਂ ਦਸ ਆ ਜਾਣ ਥਾਪੜਾ ਦੇ ਕੇ ਤੋਰੇ ਭਾਈ ਬਚਿੱਤਰ ਸਿੰਘ ਨੂੰ ਸ਼ਸਤਰ ਬਸਤਰ ਸਜਾਏ ਛੋਟੇ ਜੇ ਕੱਦ ਦਾ ਬਹੁਤ ਰੁਪਿਆ ਸਿੰਘ ਕਹਿੰਦੇ ਸੀ ਲੱਗਿਆ ਜਦੋਂ ਤੁਰਨ ਭਾਈ ਬਚਿੱਤਰ ਸਿੰਘ ਨਾਲ ਦੇ ਕਹਿੰਦੇ ਬਚਿੱਤਰ ਸਿੰਘ ਮਿਲ ਤੇ ਜਾ ਜਾਂਦੀ ਜਾਂਦੀ ਵਾਰੀ ਕਹਿੰਦੇ ਕਿਉਂ ਕਹਿੰਦੇ ਮੁੜ ਕੇ ਕਿਹੜਾ ਆਉਣਾ ਹੈ ਤੂੰ ਹੁਣ ਵਾਪਸ ਨਹੀਂ ਆਉਂਦਾ ਜਾਂਦੀ ਵਾਰੀ ਗਲਵੱਕੜੀ ਪਾ ਕੇ ਮਿਲਦੇ ਨੇ ਸਾਰੇ ਕੱਲਾ ਕੱਲਾ ਆਵੇ ਬਚਿੱਤਰ ਸਿੰਘ ਨੂੰ ਜੱਫੀਆਂ ਪਾ ਪਾ ਕੇ ਮਿਲਦੇ ਨੇ ਕਹਿੰਦੇ ਤੂੰ ਕਿਹੜਾ ਆਉਣਾ ਮੁੜ ਕੇ ਬਚਿੱਤਰ ਸਿੰਘ ਕਹਿੰਦਾ ਕਿਉਂ ਫਿਕਰ ਕਰਦੇ ਹੋ ਮੈਂ ਹੁਣੇ ਆ ਜਾਣਾ ਸਤਿਗੁਰਾਂ ਤੇ ਭਰੋਸਾ ਹੀ ਇੰਨਾ ਵਿਸ਼ਵਾਸ ਹੀ ਇੰਨਾ ਸਤਿਗੁਰਾਂ ਤੇ ਸਤ ਸੰਗਤ ਹੁਣ ਭਾਈ ਬਚਿੱਤਰ ਸਿੰਘ ਹੱਥ ਵਿੱਚ ਫੜੀ ਹੋਈ ਹੈ ਨਾਗਨੀ ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਈ ਹੈ ਉਹ ਨਾਗਨੀ ਦਰਸ਼ਨ ਕਰਨੇ ਆਪਾਂ ਜਾ ਕੇ ਉਹ ਨਾਗਨੀ ਦੇ ਉਹ ਅੱਜ ਵੀ ਪਈ ਹੈ ਹੱਥ ਵਿੱਚ ਨਾਗਨੀ ਫੜੀ ਹੈ ਸਤਿਗੁਰਾਂ ਤੋਂ ਲੈ ਕੇ ਆ ਗਿਆ ਭਾਈ ਬਚਿੱਤਰ ਸਿੰਘ ਚੜ ਗਿਆ ਘੋੜੇ ਤੇ ਘੋੜੇ ਨੂੰ ਮਾਰੀ ਅੱਡੀ ਘੋੜਾ ਦੌੜਿਆ ਵੇਖਣ ਵਾਲੇ ਹੈਰਾਨ ਹੋ ਕੇ ਕਹਿੰਦੇ ਚੱਜਦਾ ਸਿੰਘ ਦੇ ਭੇਜਦੇ ਮਾਰਨੇ ਦੇ ਭੇਜਣਾ ਸੀ ਕਿ ਕਿਹੋ ਜਿਹਾ ਭੇਜਿਆ ਉਹਨਾਂ ਨੂੰ ਨੀ ਪਤਾ ਇਹ ਕੱਲਾ ਨੀ ਆ ਰਿਹਾ ਸਤਿਗੁਰੂ ਵੀ ਨਾਲ ਨੇ ਆਖੋ ਸਤਨਾ
ਵਾਹਿਗੁਰੂ
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਦੇ ਪੂਤੇ ਬੜੀ ਤੇਜ ਰਫਤਾਰ ਘੋੜਾ ਦੌੜਾਇਆ ਘੋੜੇ ਨੂੰ ਕੀਤਾ ਇਸ਼ਾਰਾ ਅਗਲੇ ਪੌੜ ਉਹਨੇ ਹਾਥੀ ਦੇ ਮੱਥੇ ਚ ਟਿਕਾ ਲਿਆ ਭਾਈ ਬਚਿੱਤਰ ਸਿੰਘ ਨੇ ਜਿੰਨਾ ਜ਼ੋਰ ਸੀ ਸਾਰੇ ਜ਼ੋਰ ਨਾਲ ਨਾਗਨੀ ਮਾਰੀ ਸੱਤ ਤਵੇ ਤੀਰ ਦੀ ਨਾਗਨੀ ਹਾਥੀ ਦੇ ਮੱਥੇ ਚ ਜਾ ਵੱਜੀ ਸੱਤ ਤਵੇ ਸੱਤ ਤਵੇ ਤੀਰ ਤੇ ਹਾਥੀ ਚੀਕਾਂ ਮਾਰਦਾ ਪਿੱਛੇ ਮੁੜ ਗਿਆ ਉਹਨਾਂ ਦੀਆਂ ਫੌਜਾਂ ਨੂੰ ਮਿਧਦਾ ਜਾਂਦਾ ਭਾਈ ਬਚਿੱਤਰ ਸਿੰਘ ਜਕਾਰੇ ਲਾਉਂਦਾ ਮਹਾਰਾਜ ਦੇ ਕੋਲ ਆ ਗਿਆ ਕੌਣ ਭੁੱਲਿਆ ਜੀ ਭਾਈ ਬਚਿੱਤਰ ਸਿੰਘ ਨੇ ਸਾਰੀ ਦੁਨੀਆ ਹੀ ਜਾਣਦੀ ਇੱਕ ਵਾਰੀ ਜਾਨ ਤਲੀ ਤੇ ਧਰ ਲਈ ਕਿ ਇਹੀ ਔਖਾ ਕੰਮ ਫਰਕ ਹੀ ਕਰਨੀ ਸੀ ਮਹਾਰਾਜ ਨੇ ਹਾਥੀ ਨੂੰ ਮਹਾਰਾਜ ਉਂਝ ਵੀ ਰੋਕ ਸਕਦੇ ਸੀ ਪਰ ਪਰਖ ਕਰਨੀ ਸੀ ਬਚਿੱਤ ਉੱਥੇ ਦੁਨੀ ਚੰਦ ਡੋਲ ਗਿਆ ਬਚਿੱਤਰ ਸਿੰਘ ਪਾਸ ਹੋਇਆ ਪਰਖ ਕੀਤੀ ਮਹਾਰਾਜ ਨੇ ਸਤਿਗੁਰ ਕਹਿੰਦੇ ਬਚਿੱਤਰ ਸਿੰਘ ਬੜੀ ਬਹਾਦਰੀ ਵਿਖਾਈ ਕਹਿੰਦਾ ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਇੰਨਾ ਜ਼ੋਰ ਮੇਰੇ ਚਾ ਕਿੱਥੋਂ ਨਾ ਹਾਥੀ ਮੇਰਾ ਸੀ ਜ਼ੋਰ ਤੇ ਤੁਸੀਂ ਲਾਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਕਿਰਪਾ ਹੁੰਦੀ ਸੱਚੇ ਪਾਤਸ਼ਾਹ ਘਰ ਤੇਰਾ ਹੀ ਹੈ ਜ਼ਮੀਨ ਤੇਰੀ ਹੋਈ ਹੈ ਵਾਹੁਣਾ ਹੀ ਮੈਂ ਹਾਂ ਹੈ ਤੇ ਤੇਰੀ ਹੋਈ ਹੈ ਸਭ ਕੁਝ ਤੇਰਾ ਹੁਣ ਭਾਈ ਬਚਿੱਤਰ ਸਿੰਘ ਵਿੱਚ ਇੰਨਾ ਜ਼ੋਰ ਬਲ ਕਿੱਥੋਂ ਆ ਗਿਆ ਸਤਿਗੁਰ ਮੇਰੇ ਅੰਗ ਉਹ ਗੁਰਸਿੱਖ ਜਿਹੜਾ 100 ਰੁਪਏ ਵਾਸਤੇ ਮਸਕੀਨੀ ਪਹਿਲਵਾਨ ਨਾਲ ਲੜਨ ਵਾਸਤੇ ਚੱਲਿਆ ਗਿਆ ਕੁਸ਼ਤੀ ਕਰਨ ਬੜਾ ਔਖਾ ਕੰਮ ਹੈ ਪਰ ਕਹਿੰਦਾ ਕੋਈ ਗੱਲ ਨੀ ਜਾਨ ਵੀ ਚਲੀ ਜਾਏਗੀ ਤਾਂ ਵੀ ਕੋਈ ਨੀ ਪਰ ਹੁਣ ਵੇਖਣਾ ਹੈ ਹੋਰ ਤੇ ਕੋਈ ਹੀਲਾ ਨੀ ਪੈਸਿਆਂ ਦਾ ਬਸ ਫਿਰ ਜਦੋਂ ਲੱਗਿਆ ਨਾ ਘੁਲਣ ਕਾਫੀ ਸਮਾਂ ਕੁਸ਼ਤੀ ਹੋਈ ਆਖਿਰਕਾਰ ਸਤਿਗੁਰਾਂ ਨੇ ਐਸੀ ਖੇਡ ਵਰਤਾਈ ਐਸੀ ਕਲਾ ਵਰਤਾਈ ਮਸਕੀਨੀਆਂ ਪਹਿਲਵਾਨ ਹਾਰ ਗਿਆ ਸਤਨਾਮ
ਸ੍ਰੀ ਵਾਹਿਗੁਰੂ
ਮਸਕੀਨੀਆਂ ਪਹਿਲਵਾਨ ਹਾਰ ਗਿਆ ਜਿੱਤ ਹੋ ਗਈ ਗੁਰੂ ਕੇ ਸਿੱਖ ਦੀ ਲੈ ਕੇ ਨਾ ਉਹ ਪੈਸੇ ਜਿਹੜੇ 200 ਮਿਲਣਾ ਸੀ ਉਹ ਲੈ ਕੇ ਤੁਰ ਪਿਆ ਮਸਕੀਨੀਆਂ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਖੁਦ ਹਾਰ ਗਿਆ ਆਪ। ਕਿਉਂ ਹਾਰ ਗਿਆ? ਉਹਨੂੰ ਪਤਾ ਲੱਗ ਗਿਆ ਕਿ ਗੁਰਸਿੱਖ ਲੜਦਾ ਮੇਰੇ ਨਾਲ ਤਾਂ ਹੈ, ਮਹਾਰਾਜ ਨੇ ਉਹਦਾ ਮਨ ਪ੍ਰੇਰ ਦਿੱਤਾ ਵੀ ਇਹਨੂੰ ਪੈਸਿਆਂ ਦੀ ਲੋੜ। ਉਹ ਕਹਿੰਦੇ ਆਪ ਹਾਰ ਗਿਆ, ਖੁਦ ਨੀਵਾਂ ਹੋ ਗਿਆ। ਸਤਸੰਗ ਜੀ, ਅੱਜ ਜਦੋਂ ਗੁਰੂ ਦਾ ਪਿਆਰਾ ਮਸਕੀਨੀਏ ਪਹਿਲਵਾਨ ਨਾਲ ਘੋਲ ਕਰਕੇ ਵਾਪਸ ਮੁੜਿਆ, ਮਸਕੀਨੀਆ ਕਹਿੰਦਾ ਗੁਰਸਿੱਖਾ, ਜਿਹੜੇ ਗੁਰੂ ਵਾਸਤੇ ਤੂੰ ਮੇਰੇ ਨਾਲ ਲੜਨ ਵਾਸਤੇ ਆਇਆ ਸੀ, ਉਸ ਗੁਰੂ ਦੇ ਮੈਨੂੰ ਵੀ ਦਰਸ਼ਨ ਕਰਵਾ, ਮੇਰੇ ਤੇ ਵੀ ਕਿਰਪਾ ਕਰ। ਗੁਰਸਿੱਖ ਘਰ ਆਇਆ, ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹ ਵੀ ਹੈਰਾਨ ਹੈ। ਤਿੰਨੇ ਜਣੇ ਨਾਲ ਮਸਕੀਨੀਆ ਪਹਿਲਵਾਨ ਤੁਰ ਪਏ, ਗੁਰੂ ਅਰਜਨ ਦੇ ਮਰ ਦੇ ਚਰਨਾਂ ਵਿੱਚ ਆਏ ਤੇ ਸਤਿਗੁਰਾਂ ਨੇ ਜਦੋਂ ਮਸਕੀਨੀ ਪਹਿਲਵਾਨ ਨੂੰ ਤੱਕਿਆ ਨਾ, ਉਪਦੇਸ਼ ਦੇ ਰਹੇ। ਬਾਣੀ ਭਾਵੇਂ ਪ੍ਰਥਾਏ ਉਚਾਰੀ ਗਈ ਕਈ ਵਾਰੀ, ਪਰ ਉਹਦੇ ਵਿੱਚ ਸਿੱਖਿਆ ਸਾਨੂੰ ਸਾਰਿਆਂ ਵਾਸਤੇ। ਕਈ ਇਤਿਹਾਸਕਾਰਾਂ ਦਾ ਜ਼ਿਕਰ ਹੈ ਕਿ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰ ਰਹੇ ਨੇ ਤੇ ਕਹਿੰਦੇ ਮਹਾਰਾਜ ਨੇ ਜਦੋਂ ਮਸਕੀਨੀਆ ਪਹਿਲਵਾਨ ਆਇਆ ਤੇ ਉਹਨੂੰ ਵੇਖ ਕੇ ਇਹ ਵਚਨ ਕੀਤਾ ਸੀ। ਪਰ ਇਹਦੇ ਵਿੱਚ ਸਿੱਖਿਆ ਸਾਨੂੰ ਸਾਰਿਆਂ ਵਾਸਤੇ। ਸਤਸੰਗ, ਜਿਨ੍ਹਾਂ ਜਿਨ੍ਹਾਂ ਨੇ ਹੰਕਾਰ ਕੀਤਾ ਉਹਨਾਂ ਦੇ ਹੰਕਾਰ ਨੇ ਹੀ ਉਹਨੂੰ ਗਾਲਿਆ। ਸੇਵਾ ਕਰਨੀ ਇਹ ਬੜੀ ਮਹਾਨ ਹੈ, ਪਰ ਸੇਵਾ ਕਰਕੇ ਜੇ ਮਨ ਵਿੱਚ ਮਾਨ ਆ ਗਿਆ ਉਹ ਸੇਵਾ ਕਿਸੇ ਲੇਖੇ ਦੀ। ਨਾਮ ਜਪਿਆ, ਜੇ ਮਨ ਵਿੱਚ ਮਾਨ ਆ ਗਿਆ ਤੇ ਉਹ ਨਾਮ ਜਪਿਆ ਵੀ ਕਿਸੇ ਲੇਖੇ ਵਿੱਚ ਨਹੀਂ ਪੈਣਾ। ਸੋ ਸਾਧ ਸੰਗਤ, ਧੰਨ ਸੀ ਗੁਰੂ ਕਾ ਸਿੱਖ, ਐਡੀ ਵੱਡੀ ਕੁਰਬਾਨੀ। ਮਹਾਰਾਜ ਕਹਿੰਦੇ ਕਿਉਂ ਬਈ, ਲੈਣੀ ਹੈ ਸਿੱਖੀ? ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਪਰ ਜਿਵੇਂ ਇਸ ਗੁਰਸਿੱਖ ਦੇ ਸਿਰ ਤੇ ਹੱਥ ਰੱਖਿਆ ਮੇਰੇ ਵੀ ਅੰਗ ਸੰਗ ਰਿਹਾ, ਇਹ ਸਿੱਖੀ ਕਮਾਉਣੀ ਕੋਈ ਸੌਖੀ ਨਹੀਂ ਹੈ। ਖੁਸ਼ਹਾਲਾ
ਸ੍ਰੀ ਵਾਹਿਗੁਰੂ।
ਸਿਰ ਧੜ ਦੀ ਬਾਜੀ ਲਗਾਉਣੀ ਪੈ ਗਈ, ਮਹਾਰਾਜ ਨੇ ਮਾਰਨਾ ਨੀ ਕਿਸੇ ਨੂੰ, ਤਾਰਨਾ ਹੀ ਨਹੀਂ। ਭਾਈ ਸੰਗਤ ਜੀ, ਇਹਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮਾਰ ਚਿਖਾ ਚਾਲ, ਮਾਰਨ ਨੇ ਮਾਰਨਾ ਸੀ ਕੋਈ, ਪਰਖ ਕਰਨੀ ਸੀ ਬਸ, ਮਾਰਿਆ ਨੀ ਤਾਰ ਦਿੱਤਾ। ਪਰਖਾਂ ਬੜੀਆਂ ਮਹਾਰਾਜ ਨੇ ਕੀਤੀਆਂ ਨੇ, ਸੋ ਸਾਡੀਆਂ ਵੀ ਪਰਖਾਂ ਹੁੰਦੀਆਂ ਨੇ। ਸਾਡੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਐਸਾ ਸਮਾਂ ਆ ਜਾਂਦਾ ਜਦੋਂ ਸਾਧ ਸੰਗਤ ਸਾਡੀ ਪਰਖ ਹੁੰਦੀ ਹੈ, ਫਿਰ ਜੇ ਟੁੱਟਦੇ ਹਾਂ ਤੇ ਸਮਝ ਲਓ ਸਾਡਾ ਕੋਈ ਮਾੜਾ ਕਰਮ ਅੱਗੇ ਆ ਗਿਆ। ਖੁਸ਼ਹਾਲਾ, ਸਾਡਾ ਹੀ ਕੋਈ ਬੀਜਿਆ ਬੀਜ, ਸਾਡਾ ਹੀ ਕੋਈ ਮਾੜਾ ਕਰਮ ਅੱਗੇ ਆ ਜਾਂਦਾ। ਜੇ ਸਤਿਕਾਰ ਹੈ ਇਹ ਵੀ ਸਾਡੇ ਹੀ ਚੰਗੇ ਕਰਮਾਂ ਕਰਕੇ ਹੈ, ਜੇ ਫਿਟਕਾਰ ਹੈ ਤੇ ਸਾਡਾ ਹੀ ਕੋਈ ਮਾੜਾ ਕਰਮ ਅੱਗੇ ਆ ਜਾਂਦਾ। ਸੋ ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਨੀ, ਸੱਚੇ ਪਾਤਸ਼ਾਹ ਇਹ ਸਿੱਖੀ ਦੇ ਮਾਰਗ ਤੇ ਤੁਰਨਾ ਕੋਈ ਸੌਖਾ ਨਹੀਂ, ਬੜਾ ਕਠਿਨ ਹੈ। कि भावे कोई किसी भी ढंग नाल जुड़िया होया है, सच्चे पातशाह राह बड़ा कठिन है, ते तुसी सिर ते हाथ रखोगे फिर मैं इस रस्ते नू तय करके मंजिल ते पहुंच सकदा, नहीं तो मेरे च कोई पावर नहीं, बंदे च कोई पावर नहीं। साडा ते मन इन्ना बड़ी छेती दौड़ जांदा, पर सतगुरां दी कृपा होवेगी ते फिर साडा मन स्थिर रहेगा, ते मन स्थिर रहेगा भी किथे, बाणी ते कदे पढ़ी नहीं है कि सतनाम
श्री वाहिगुरु।
हुण जपजीत साहब दा पाठ नहीं कदे कीता ते मन स्थिर किदां रहू, बाणी ने मन तिखा करना सी साडा, तिखे ना करोगे तो जिवें दाती दे दंदे मुड़ जांदे ने, किन्ना किधर कख वढ़दी रहू, पुट्ठे वढ़दी रहू, रेती नाल तिखा करने पैंदे ने दंदे, ये मन भी तिखा करना पैंदा, इसे करके महाराज कहिंदे नितनेम करो, नहीं तो की लोड़ पई उही बाणी रोज पढ़नी की लोड़ पई। इसे करके महाराज कहिंदे भी मन जिहड़ा है वह तिखा होवे, कदे भी मन डोले ना, सतगुरां दी कृपा तां ही गल बनदी। सो सतगुर बख्शिश करन, रहमत करन, सानू सच्चे पातशाह सिखी की दात बख्शन, अरदास करनी महाराज नभाउण दी भी दात तुसीं ही बख्शनी, साडे च कोई समर्था नहीं, साडे च पावर नहीं, असी अलपग जीवां, साडी मत थोड़ी है, असी माड़ी माड़ी गल ते डोल जाने, बड़ी छेती झड़ जाने, राह पक्का है, आओ चलते जाइए, चलते चलते एक दिन असी मंजिले मकसूद तक पहुंच जावां। सो सतगुरां ने महान कृपा की है, जेड़े जेड़े जग्यासू ने जिन्हां दे अंदर सचमुच सत संगत नाल बाणी नाल कीर्तन नाल प्यार है, वो हाजरी भरन वास्ते आए ने, भावें के एक वारी अगे दवान दिते समा बदलिया गया, दो एक दो वारी ऐसा होया, पर चलो हुण समा जिवें भी मिलिया है, अब सर्व संगतां ने कल पहला दवान सी इत्थे दास तों हाजरी नहीं भरीगी, बाबा जी आए सी बाबा रणजीत सिंह जी, और मैं कल ज्योति स्वरूप साहब गुरुद्वारा फतेहगढ़ साहब दवान सी, कल उत्थे बहुत संगत दा इकट्ठे इसे तरह बड़ा प्यार सी, उत्थे मेरा जाना बड़ा जरूरी सी, सो इत्थे बाबा जी ने हाजरी भरी कल, ते कल दा जिहड़ा दीवान है वो फिर इसे तरह इसे जगह ते छकना। सो अमर छकण वास्ते कुछ नाम आए होंगे, 125 भाव 125 प्राणियां दे नाम अमर छकण वास्ते
बोले
हाँ, ये खुशी की गल है, जेडे अमृत छकण वास्ते आए ने ना, ये बहुत खुशी की गल, क्योंकि अमृत संचार तो बिना समागम का फायदा ही कोई, गुरु मान्यो ग्रंथ चेतना समागम। मैं रात भी उत्थे ज्योति स्वरूप समागम चलिया 4-5 दिन, तो उत्थे मैं बेनती की थी, मैं क्या भी अमृत संचार हो गया, कहिंदे होया ही नहीं, सो अमृत संचार तो बिना तो समागम का फायदा ही कोई नहीं, जे दवान होण ते अमृत संचार जरूरी है, मर की कृपा नाल भावें 5 दा ही जीवन बन जाए, समझ लो साडे वी बथेरे ने, सतगुर की कृपा नाल जेडे पक्के रह जाण, सतगुर की कृपा नाल उहनां दे जेडे गुरसिख कमाई वाले ने ना, उहनां दे सिर ती धरती खड़ी है फिर सतना। होर कोई कहिंदे बलद है जी धरती है, कहिंदे बलद है, कहिंदे थले उहदे सिंगां दी धरती, भुचाल आ गया कहिंदे हिलदा उह सिंग हिलाउंदा, कहिंदे तां भुचाल आउंदा, लै वेखो किहो जिहियां गल्लां करदे। सो साध संगत नाम जपण, नाम दे जेडे नामी ने नाम जपण वाले ने, ये उन्हां दे आसरे, गुरसिखी जेड़ी है तां ही मर दी कृपा नाल चढ़दी कला च, नहीं तो जेडे हिसाब नाल साडे त्रुटियां आईयां ने, जेडे हिसाब नाल मनमत साडे पंजाब विच फैल चुकी है, जे किते आ भी अमृत संचार जेड़े ने बंद हो जाण, जे 100 भी अमृत छकदे अद्धे भी पक्के रहिंदे ने, ਵਿੱਚੋਂ 66 ਗੁਰਸੇ ਕਮਾਈ ਵਾਲੇ ਵੀ ਨਿਕਲਦੇ ਨੇ ਜਿਹੜੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਸੋ ਨਹੀਂ ਤੇ ਅੱਜ ਨੂੰ ਤੇ ਖਤਮ ਕਰ ਦਿੰਦੇ, ਜਿਹੜੇ ਹਿਸਾਬ ਨਾਲ ਮਨਮਤ ਦਾ ਪ੍ਰਚਾਰ ਥਾਂ ਥਾਂ ਤੇ ਹੋ ਰਿਹਾ, ਕਈ ਤੇ ਬਿਲਕੁਲ ਹੀ ਬੈਠੇ ਨੇ ਕਹਿੰਦੇ ਲੋੜ ਹੀ ਕੀ ਪਈ ਹੈ ਜੀ, ਕਿਹੜਾ ਲੋਕ ਸਮਝਦੇ ਨੇ, ਪਰ ਨਹੀਂ ਭਾਈ ਆਪਾਂ ਢੰਡੋਰਾ ਦਿੰਦੇ ਰਹਿਣਾ, ਸਤਿਗੁਰ ਬਖਸ਼ਿਸ਼ ਕਰਨ, ਕਿਰਪਾ ਕਰਨ। ਕਈ ਥਾਵਾਂ ਤੋਂ ਇਹ ਸ਼ਿਕਾਇਤ ਵੀ ਮਿਲਦੀ ਹੈ ਕਿ ਕਈ ਅੰਮ੍ਰਿਤ ਛਕਦੇ ਨੇ ਜੀ, ਉਹ ਫਿਰ ਬਾਅਦ ਚ ਰੱਖਦੇ ਨਹੀਂ, ਅੰਮ੍ਰਿਤ ਛੱਕ ਕੇ ਬਾਅਦ ਵਿੱਚ ਗਲਤੀਆਂ ਕਰਦੇ ਨੇ, ਪਰ ਚਲੋ ਹਰ ਥਾਂ ਤੇ ਇਹ ਗੱਲ ਨਹੀਂ ਕਹਿ ਸਕਦੇ। ਕਈ ਮੈਨੂੰ ਆ ਕੇ ਕਹਿਣਗੇ, ਮੈਂ ਕਿਹਾ ਭਾਈ ਹੁਣ ਮੇਰੇ ਕੋਲ ਇੰਨਾ ਤੇ ਸਮਾਂ ਨਹੀਂ ਕਿ ਮੈਂ ਇੱਕ ਪਿੰਡ ਵਿੱਚ ਡੇਰਾ ਹੀ ਲਾ ਲਵਾਂ ਪੱਕਾ ਹੀ, ਵਿਸਾਲ ਜਾਣਾ ਹੀ ਨਹੀਂ, ਜਾਂ ਹਫ਼ਤੇ 'ਚ ਇੱਕ ਦਿਨ ਦਿਆਂ, ਜਾਂ ਮਹੀਨੇ 'ਚ ਇੱਕ ਦਿਨ ਦਿਆਂ, ਇਹਨਾਂ ਸਮਾਂ ਨੇ ਇਹਦੇ ਵਾਸਤੇ ਹੁਣ ਅਸੀਂ ਥੋੜਾ ਜਿਹਾ ਯਤਨ ਕਰ ਰਹੇ ਹਾਂ ਸਤਿਗੁਰ ਦੀ ਕਿਰਪਾ ਨਾਲ, ਕਿਰਪਾ ਤੇ ਸਤਿਗੁਰਾਂ ਨੇ ਕਰਾਉਣੀ ਹੈ, ਮਹਾਰਾਜ ਨੇ ਮਿਹਰ ਕਰਨੀ ਹੈ, ਜੋ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਇੱਕ ਵਿਦਿਆਲਾ ਸਾਰੀ ਸੰਸਥਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਗੁਰਮਤ ਵਿਦਿਆਲਾ ਖੁੱਲੇ, ਨਾਂ ਦਾ ਹੀ ਵਿਦਿਆਲਾ ਨਾ ਹੋਵੇ। ਆਖੋ ਸਤਨਾਮ।
ਵਾਹਿਗੁਰੂ।
ਕਈ ਵਿਦਿਆਲੇ ਨੇ ਨਾਮ ਦੇ, ਕਈ ਵਿਦਿਆਲੇ ਸਿਰਫ ਹੁੰਦੇ ਨੇ ਪੈਸਾ ਇਕੱਠਾ ਕਰਨ ਵਾਸਤੇ। ਇੱਥੇ ਗੁਰਦਾਸਪੁਰ ਮੈਂ ਰਹਿੰਦਾ ਸੀ, ਉੱਥੇ ਉਹ ਸੰਤ ਨੇ ਇੱਕ ਉਹਨਾਂ ਨੇ ਵਿਦਿਆਲਾ ਖੋਲਿਆ, ਉਹਦੇ ਵਿੱਚ 19 ਕੁ ਬੱਚੇ ਸੀ ਰੱਖੇ ਹੋਏ, ਕੇਵਲ 19 ਬੱਚਿਆਂ ਦੇ ਨਾਂ ਤੇ ਉਹਨਾਂ ਨੇ ਅਮਰੀਕਾ ਜਾਣਾ, 19 ਦਾ ਹੀ 1000 ਬਣ ਜਾਂਦਾ ਸੀ। ਆਖੋ
ਸਤਨਾਮ।
ਉੱਥੇ ਉਹਨਾਂ ਨੇ ਬੋਲਣਾ, ਜੀ ਅਸੀਂ ਉਹਨਾਂ ਨੂੰ ਸਿੱਖਿਆ ਦਿੰਦੇ ਹਾਂ ਜੀ, ਅਸੀਂ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕਰਨੇ ਆ ਜੀ, ਅਸੀਂ ਉਹਨਾਂ ਦਾ ਖਰਚ ਚਲਾਉਂਦੇ ਹਾਂ ਜੀ, ਅਸੀਂ ਉਹਨਾਂ ਨੂੰ ਕੱਪੜੇ ਦਿੰਦੇ ਹਾਂ ਜੀ। ਤੇ ਇੱਥੇ ਪੰਜਾਬ ਤੋਂ ਇਹਨਾਂ ਤੇ ਉਹ 20 ਬੱਚਿਆਂ ਦੀ ਕਿਹੜੀ ਗੱਲ, 20 ਵਾਸਤੇ ਤੇ ਇੱਕ ਪਿੰਡ ਵਾਲੇ ਖਰਚਾ ਦੇਈ ਜਾਂਦੇ। ਤੇ ਉਹਨਾਂ ਨੇ 1000 ਬੱਚੇ ਦਾ ਨਾਂ ਲੈ ਕੇ ਫਿਰ ਜਿੰਨਾ ਪੈਸਾ, ਜ਼ਮੀਨ ਬਣਾਈ, ਬਥੇਰੀ ਜਾਇਦਾਦ ਬਣਾਈ, ਥੋੜਾ ਚਿਰ ਹੀ ਚੱਲਿਆ, ਆਹ ਹੁਣ ਪੇਪਰਾਂ 'ਚ ਪੜ੍ਹਿਆ ਹੀ ਹੈ। ਤੁਸੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਮੇਰੇ ਨਾਲ ਵੀ ਕਾਫੀ ਉਹਨਾਂ ਦਾ, ਕਿਉਂਕਿ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ, ਬੰਦੇ ਨੂੰ ਵੇਖ ਕੇ ਨਹੀਂ ਪਤਾ ਲੱਗ ਜਾਂਦਾ ਕਿੰਨੇ ਕੁ ਪਾਣੀ 'ਚ, ਜਦੋਂ ਸੰਗਤ ਕਰਦੇ ਆ ਨਾ ਪਤਾ ਬਾਅਦ 'ਚ ਲੱਗਦਾ। ਉਹ ਮੈਂ ਚੱਲਿਆ ਗਿਆ, ਥੋੜਾ ਚਿਰ ਬਾਅਦ ਮੈਨੂੰ ਸੰਗਤ ਨੇ ਦੱਸਿਆ, ਕਹਿੰਦੇ ਜੀ ਇਹ ਤੇ ਆਹ ਹਿਸਾਬ ਕਿਤਾਬ ਹੈ। ਮੈਂ ਕਿਹਾ ਛੱਡੋ ਜੀ ਖਹਿੜਾ, ਕਈ ਵਾਰੀ ਇੱਕ ਮੱਝ ਲਿਬੜੀ ਹੋਵੇ ਨਾਲ ਦੂਜਿਆਂ ਨੂੰ ਵੀ ਲਬੇੜ ਦਿੰਦੀ। ਤੇ ਉਹਨਾਂ ਨੇ ਸਮਾਗਮ ਕਰਾਇਆ ਆਪਣੇ ਅਸਥਾਨ ਤੇ, ਮੈਨੂੰ ਜਿੱਥੋਂ ਪਤਾ ਲੱਗਿਆ ਉਹਨਾਂ ਨੇ ਸਮਾਗਮ ਕਰਾਇਆ। ਮੈਂ ਵੀ ਗਿਆ, ਕੀਰਤਨ ਕੀਤਾ, ਇਕੱਠ ਬਥੇਰਾ ਸੀ। 5-4 ਦਿਨ ਬਾਅਦ ਟ੍ਰਿਬਿਊਨ 'ਚ ਖਬਰ ਲੱਗੀ, ਉਹਦੇ 'ਚ ਫੋਟੋ ਲਾ ਦਿੱਤੀ ਉਹਨਾਂ ਨੇ ਜਥੇ ਦੀ, ਕੀਰਤਨ ਕਰਦੇ ਵੀ ਸਾਡਾ ਜਥਾ ਸਾਰਾ ਬੈਠਾ ਕੋਲ। ਉਹ ਬਹਿ ਗਏ ਸੰਤ, ਮੈਂ ਜਵਾਲੇ ਕੋਲ ਬਿਠਾ ਲਿਆ ਉਹਨਾਂ ਨੂੰ, ਬਹਿ ਗਏ ਤੇ ਉਹ ਫੋਟੋ ਖਿੱਚ ਲਈ ਉਹਨਾਂ ਨੇ। ਪੱਤਰਕਾਰਾਂ ਨੇ, ਟ੍ਰਿਬਿਊਨ 'ਚ ਖਬਰ ਲੱਗੀ, ਉਹਦੇ ਥੱਲੇ ਲਿਖਿਆ ਹੋਇਆ ਇਹ ਸੰਸਥਾ ਦੇ ਬੱਚੇ ਕੀਰਤਨ ਕਰਦੇ ਹੋਏ। ਮੈਨੂੰ ਸਿੰਘ, ਮੈਂ ਕਿਹਾ ਵੀ ਇਹ ਬੱਚੇ ਸਿੰਘ, ਕਹਿੰਦੇ ਵੀ ਬਾਬਾ ਜੀ ਕਈ ਭੁਲੇਖੇ ਨਾਲ ਨਾਂ ਲਿਖਣਾ ਭੁੱਲ ਗਏ ਹੋਣਗੇ, ਸੰਸਥਾ ਦੇ ਬੱਚੇ ਅਨਾਥ ਬੱਚੇ ਕੀਰਤਨ ਕਰਦੇ ਹੋਏ ਉਹ 'ਚ ਲਿਖਿਆ। ਤੇ ਮੈਂ ਪੁੱਛਿਆ ਗੱਲ ਕੀ ਬਣੀ, ਬਾਅਦ 'ਚ ਫਿਰ ਪਤਾ ਲੱਗਿਆ ਓਏ ਤਾਂ ਅਨਾਥ ਬੱਚੇ ਲਿਖਿਆ ਕਿਉਂਕਿ ਟ੍ਰਿਬਿਊਨ ਬਾਹਰ ਜਾਣੀ ਹੈ। ਕੋ ਸਤਨਾਮ। ਬਾਹਰੋਂ ਪੈਸਾ ਇਕੱਠਾ ਕਰਨਾ ਵੀ ਆਹ ਵੇਖੋ ਜੀ ਇੰਨਾ ਇੰਨਾ ਇਕੱਠ ਹੁੰਦਾ, ਸਾਡੇ ਜਿਹੜੇ ਬੱਚੇ ਨੇ ਅਨਾਥ ਉਹ ਕੀਰਤਨ ਕਰਦੇ। ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਨੇ ਕਿਹਾ ਤੂੰ ਅਨਾਥ ਕਹਿੰਦੇ ਹੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ, ਜਿਨ੍ਹਾਂ ਦੇ ਪਿਤਾ ਨੇ ਨਾ, ਉਹ ਦੁਨਿਆਵੀ ਪੱਖ ਤੋਂ ਭਾਵੇਂ ਲੋਕ ਕਹਿੰਦੇ ਪਿਤਾ ਨੀ ਅਨਾਥ ਹੋ ਗਿਆ, ਪਰ ਨਹੀਂ, ਉਹ ਅਨਾਥ ਨਹੀਂ, ਉਹ ਅਨਾਥ ਨੇ ਜਿਨ੍ਹਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਨਹੀਂ ਬਣਾਇਆ। ਸੋ ਉਹ ਵਿਦਿਆਲਾ ਨਾਂ ਦਾ ਵਿਦਿਆਲਾ ਜਿਹੜਾ ਹੈ ਉਹ ਭਾਈ ਥੋੜਾ ਚਿਰ ਹੀ ਚੱਲਦਾ, ਪਰ ਹੁਣ ਯਤਨ ਕੀਤਾ ਜਾ ਰਿਹਾ ਮਹਾਰਾਜ ਦੀ ਕਿਰਪਾ ਨਾਲ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਟਕਸਾਲ ਦੇ ਵਿੱਚੋਂ, ਦਮਦਮੀ ਟਕਸਾਲ ਚੋਂ ਕੁਝ ਸਿੰਘ ਲਏ ਜਾਣ, ਵੱਖੋ ਵੱਖ ਸੰਪਰਦਾਵਾਂ ਚੋਂ ਜਿਵੇਂ ਜਿਵੇਂ ਕੋਈ, ਸਾਰੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਜਾਵੇ। ਔਰ ਉਹ ਜਿਹੜਾ ਬੱਚਾ ਉੱਥੋਂ ਪੜ੍ਹ ਕੇ ਨਿਕਲੇ ਉਹ ਇਹ ਨਾ ਕਵੇ ਮੈਂ ਕਿਹੜੀ ਸੰਸਥਾ ਨਾਲ ਜੁੜਿਆ ਹੋਇਆ, ਨਹੀਂ, ਉਹ ਇਹੀ ਕਵੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿੱਖ ਹਾਂ ਬਸ, ਉਹ ਇਹ ਨਾ ਕਵੇ ਮੈਂ ਫਲਾਣੇ। ਉਹਨੂੰ ਸਾਰਿਆਂ ਦਾ ਹੀ, ਸਾਰਿਆਂ ਵੱਲੋਂ ਹੀ ਸਪਿਰਿਟ ਦਿੱਤਾ ਜਾਏਗਾ। ਸੋ ਸਤਨਾਮ।
ਵਾਹਿਗੁਰੂ।
ਉਹ ਸਾਰਿਆਂ ਵੱਲੋਂ ਹੀ, ਭਾਵੇਂ ਟਕਸਾਲ ਦੀ ਵੀ ਉਹਨੂੰ ਸਿੱਖਿਆ ਦਿੱਤੀ ਜਾਏਗੀ, ਉਹਨੂੰ ਰਾੜਾ ਸਾਹਿਬ ਦੇ ਵੀ ਗੁਣ ਸਿਖਾਏ ਜਾਣਗੇ, ਉਹਨੂੰ ਨਾਨਕ ਸਰ ਦੇ ਵੀ ਗੁਣ ਸਿਖਾਏ ਜਾਣਗੇ, ਉਹਨੂੰ ਸਾਰੀਆਂ ਸੰਸਥਾਵਾਂ ਦਾ। ਇਹ ਨਹੀਂ ਇੱਕ ਸੰਸਥਾ ਨਾਲ ਜੁੜ ਗਿਆ, ਉਹ ਤੇ ਸੰਸਥਾ ਨਾਲ ਜੁੜਿਆ, ਆਪਾਂ ਤੇ ਗੁਰੂ ਦੇ ਸਿੱਖ, ਆਪਾਂ ਗੁਰੂ ਨਾਲ ਜੁੜਨਾ, ਗੁਣ ਸਾਰਿਆਂ ਦੇ ਲੈਣੇ ਨੇ, ਥੋੜੇ ਥੋੜੇ ਗੁਣ ਲੈ ਕੇ ਫਿਰ ਇੱਕ ਇੱਕ ਦੋ ਦੋ ਸੇਵਾਦਾਰ ਜਿਹੜੇ ਚੰਗੇ ਵਧੀਆ ਪੜ੍ਹੇ ਲਿਖੇ ਉਹ ਫਿਰ ਉਹਨਾਂ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਵੀ ਕਰਾਉਣ ਤੇ ਬਾਣੀ ਦੀ ਕਥਾ ਵੀ ਸਿਖਾਉਣ। ਫਿਰ ਜੇ ਸਾਲ ਵਿੱਚ ਉੱਥੋਂ 100 ਵਿਦਿਆਰਥੀ ਜੇ ਪੜ੍ਹ ਕੇ ਨਿਕਲੇਗਾ ਫਿਰ ਉਹਨਾਂ ਨੂੰ ਇਕੱਲੇ ਇਕੱਲੇ ਪਿੰਡ ਵਿੱਚ ਕਥਾ ਕਰਨ ਵਾਸਤੇ ਛੱਡਿਆ ਜਾਏਗਾ ਵੀ ਜੇ ਅੱਜ 100 ਨੇ ਅੰਮ੍ਰਿਤ ਛਕ ਲਿਆ ਵੀ ਹੁਣ ਤੁਸੀਂ 100 ਦੇ 100 ਨੇ ਇੱਥੇ ਕਥਾ ਸੁਣੀ, ਮਹੀਨੇ ਵਿੱਚ ਹਫ਼ਤਾ ਕਥਾ ਹੋਵੇ ਤਾਂ ਜੋ ਜਿਹੜੀ ਸੰਗਤ ਅੰਮ੍ਰਿਤ ਛਕੇ ਉਹ ਜੁੜੇ ਰਹਿਣ। ਜਿੱਥੇ ਜਿੱਥੇ ਅੰਮ੍ਰਿਤ ਸੰਚਾਰ ਹੋਣ ਉਹਨਾਂ ਨੂੰ ਫਿਰ ਚੰਗੇ ਸੂਝਵਾਨ ਕਥਾਵਾਚਕ ਪਿੰਡਾਂ ਚ ਦਿੱਤੇ ਜਾਣ। ਚਲੋ ਇਹ ਥੋੜੇ ਸਮੇਂ ਵਿੱਚ 5-6 ਮਹੀਨੇ ਵਿੱਚ ਸਤਿਗੁਰ ਕਿਰਪਾ ਕਰਨਗੇ ਇਹ ਲਾਗੂ ਕਰਨਾ ਹੈ। ਪਿੰਡਾਂ ਦੇ ਵਿੱਚ ਬੱਸਾਂ ਦਾ ਵੀ ਪ੍ਰਬੰਧ ਕਰਾਂਗੇ। ਜਿਹੜੇ ਬੱਚੇ ਘਰਾਂ 'ਚ ਰਹਿਣਾ ਚਾਹੁੰਦੇ ਨੇ ਉੱਥੇ ਪੱਕੇ ਨਹੀਂ ਰਹਿ ਸਕਦੇ ਉਹ ਬੱਚੇ ਇੱਥੋਂ ਜਾਣ। ਕੋਈ ਉਹਨਾਂ ਦਾ ਕੋਈ ਫੀਸ ਕੋਈ ਖਰਚਾ ਨਹੀਂ ਕੋਈ ਕਿਰਾਇਆ ਨਹੀਂ। ਜਿਵੇਂ ਵੀ ਹੋਵੇ ਸੰਸਥਾ ਵੱਲੋਂ ਖਰਚਾ ਕਰਕੇ ਉਹ ਬੱਚੇ ਬੱਸ ਲੈ ਕੇ ਜਾਵੇ ਤੇ ਆਪਣੇ ਇਲਾਕੇ ਦੇ ਵਿੱਚ ਬੱਚਿਆਂ ਨੂੰ ਫਿਰ ਸ਼ਾਮ ਨੂੰ 2 ਘੰਟੇ ਪੜ੍ਹਾਈ ਕਰਾਉਣ ਤੋਂ ਬਾਅਦ ਸਕੂਲ ਦੀ ਪੜ੍ਹਾਈ ਤੋਂ ਬਾਅਦ ਸਕੂਲ ਦੀ ਪੜ੍ਹਾਈ ਜ਼ਰੂਰੀ ਹੈ ਉਸ ਤੋਂ ਬਾਅਦ ਫਿਰ ਜਿਵੇਂ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਜਾਂ 6 ਤੋਂ ਬਾਅਦ ਜੋ ਬੱਚਿਆਂ ਨੂੰ ਸੰਥਿਆ ਕਰਾ ਕੇ ਫਿਰ ਘਰੋਂ ਘਰੀ ਛੱਡਿਆ ਜਾਵੇ। ਜਿਹੜੇ ਜਿਹੜੇ ਉੱਦਮ ਕਰਨਗੇ ਸਤਿਗੁਰ ਦੀ ਕਿਰਪਾ ਨਾਲ ਫਿਰ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਜਾਏਗੀ। ਸੋ ਸਤਿਗੁਰ ਮੇਰ ਕਰਨ, ਕਿਉਂਕਿ ਇਹ ਬੜੀ ਸ਼ਿਕਾਇਤ ਆਉਂਦੀ ਕਈ ਵਾਰੀ ਕਿ ਅੰਮ੍ਰਿਤ ਛਕਿਆ ਜੀ ਕਈ ਰੱਖਦੇ ਨਹੀਂ, ਪਰ ਤੁਹਾਨੂੰ ਪਤਾ ਹੈ ਸਾਡੀ ਡਿਊਟੀ ਹੈ ਅੰਮ੍ਰਿਤ ਛਕਾਉਣਾ। ਪਰ ਕੱਲੇ ਕੱਲੇ ਦੇ ਨਾਲ ਨਹੀਂ ਰਿਹਾ ਜਾਂਦਾ, ਕੱਲੇ ਕੱਲੇ ਪਿੰਡ 'ਚ ਨਹੀਂ ਡੇਰਾ ਲਾਇਆ ਜਾਂਦਾ। ਪਰ ਮੈਂ ਕਈ ਜਿਹੜੇ ਮੇਰੇ ਕੋਲ ਆ ਕੇ ਸ਼ਿਕਾਇਤ ਕਰਨਗੇ ਨਾ ਅੰਮ੍ਰਿਤਧਾਰੀ ਦਾੜੀਆਂ ਰੱਖੀਆਂ ਵਾਲੇ, ਉਹਨਾਂ ਨੂੰ ਬੇਨਤੀ ਕਰਨਾ ਨਾ ਤੂੰ ਵੀ ਕੁਛ ਕਰ ਲੈ, ਤੂੰ ਵੀ ਮਾੜਾ ਮੋਟਾ ਉਦਮ ਕਰ, ਜੇ ਹੁਣ ਅੰਮ੍ਰਿਤ ਛਕਾਇਆ ਤੇ ਤੂੰ ਹੁਣ ਪ੍ਰੇਰਨਾ ਦੇ ਉਹਨਾਂ ਨੂੰ ਜਾ ਕੇ ਮਾੜੀ ਮੋਟੀ, ਤੂੰ ਵੀ ਕੁਛ ਕੀਤਾ। ਭਾਵ ਕਹਿਣ ਦਾ ਕਈ ਲੋਕ ਗੱਲਾਂ ਹੀ ਬਸ ਹੁੰਦੀਆਂ ਉਹਨਾਂ ਕੋਲ, ਹੋਰ ਪੱਲੇ ਕੱਖ ਵੀ ਕੁਛ ਉਦਮ ਕਰੋ ਸਾਰੇ, ਆਪਾਂ ਕਮਰ ਕਿੱਥੇ ਕਰੀਏ ਜੇ ਮਾੜਾ ਮੋਟਾ ਪ੍ਰਚਾਰਕ ਹੈ ਜੇ ਗੁਣ ਹੈ ਤੇ ਦੱਸ ਉਹਨਾਂ ਨੂੰ ਘਰ ਘਰ ਜਾ ਕੇ ਤੇਰੇ ਕੋਲ ਟਾਈਮ ਹੈ, ਕੱਲੇ ਕੱਲੇ ਘਰ ਜਾ ਉਹਨਾਂ ਨੂੰ ਗੁਰਮਤਿ ਦੇ ਸਕੂਲ ਦ੍ਰਿੜ ਕਰਾਉਂਦਾ ਰਹੋ। ਆ ਨਰਵੈਰ ਖਾਲਸਾ ਮਾਸਕ ਪੱਤਰਿਕਾ ਕੱਢੀ ਇਸੇ ਵਾਸਤੇ ਕਿ ਸੰਗਤਾਂ ਦੇ ਘਰ ਘਰ ਮੈਗਜ਼ੀਨ ਪਹੁੰਚੇ, ਜੇ ਕੋਈ ਪੜ੍ਹੇ ਕੁਝ ਨਾ ਕੁਝ ਗੁਰਮਤ ਦੀ ਸੇਧ ਮਿਲਦੀ ਰਹੇ, ਆਏ ਮਹੀਨੇ ਪਤਾ ਲੱਗ ਜੇ ਵੀ ਇੰਨਿਆਂ ਨੇ ਅੰਮ੍ਰਿਤ ਛਕ ਲਿਆ, ਸਾਡਾ ਪੰਥ ਚੜ੍ਹਦੀ ਕਲਾ ਵੱਲ ਜਾ ਰਿਹਾ, ਪਤਾ ਲੱਗਦਾ ਰਹੇ ਸੰਗਤ ਨੂੰ। ਇਸੇ ਵਾਸਤੇ ਉਪਰਾਲੇ ਨੇ, ਘਰ ਘਰ ਕੈਸਟਾਂ ਜਾਂਦੀਆਂ ਨੇ, ਸੀੜੀਆਂ ਚੱਲਦੀਆਂ ਨੇ, ਤੇ ਫਿਰ ਵੀ ਚਲੋ ਜੇ ਕੋਈ ਨਾ ਸਮਝੇ ਤੇ ਉਹ ਮਨਮਤ ਮਾੜਾ ਕਰਮ ਅੱਗੇ ਆ ਜਾਂਦਾ, ਟੁੱਟਦਾ ਉਹੀ ਹੈ। ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਮਰ ਜਾਣਗੇ ਟੁੱਟਣਗੇ ਨਹੀਂ। ਆਖੋ ਸਪਨਾ
ਸ੍ਰੀ ਵਾਹਿਗੁਰੂ।
ਉਹ ਜਿਹੜੇ ਕੱਚੇ ਪਿੱਲੇ ਨੇ ਉਹਨਾਂ ਨੇ ਚੜ ਜਾਣਾ ਹੈ, ਪਰ ਜਿਨ੍ਹਾਂ ਨੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕੀਤੀ, ਜਿਨ੍ਹਾਂ ਨੂੰ ਪਤਾ ਸਿੱਖੀ ਕੀ ਹੈ, ਉਹ ਨਹੀਂ ਕਦੇ ਟੁੱਟਦੇ। ਉਹ ਤੇ ਜਾਨਾਂ ਵਾਰ ਜਾਂਦੇ ਨੇ, ਸਿਰ ਧੜਦੀ ਬਾਜੀ ਲਗਾ ਜਾਂਦੇ, ਕਿਵੇਂ ਟੁੱਟ ਜਾਣਗੇ। ਸੋ ਧੰਨ ਭਾਗ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ, 125 ਦੇ ਨਾਮ ਆਏ ਨੇ, ਤੇ ਹੁਣ ਸਤਿਗੁਰ ਦੀ ਕਿਰਪਾ ਨਾਲ ਸਿੱਖੀ ਦੀ ਦਾਤ ਪ੍ਰਾਪਤ ਕਰੋ। ਕੋਈ ਜਿਵੇਂ ਮਸਕੀਨੀਏ ਪਹਿਲਵਾਨ ਕੋਈ ਭੁੱਲਣ ਵਾਲਾ ਤੇ ਕੰਮ ਹੈ ਨਹੀਂ, ਹੁਣ ਤੇ ਸੌਖਾ ਹੀ ਮਾਰਗ ਹੈ। ਤੇ ਉਹ ਸਮਾਂ ਸੀ ਜਦੋਂ ਪਰਖਾ ਮਾਰਾ ਕਰਦੇ ਸੀ ਫਿਰ ਜਾ ਕੇ ਸਿੱਖੀ ਮਿਲਦੀ ਸੀ, ਅੱਜ ਤੇ ਕਈ ਵਾਰੀ ਕਕਾਰ ਵੀ ਫ੍ਰੀ ਮਿਲਦੇ ਨੇ। ਆਖੋ ਸਤਨਾਮ ਕਕਾਰ ਵੀ, ਪਰ ਵੇਖੋ ਭਾਗ ਜਿਨ੍ਹਾਂ ਦੇ, ਪਰ ਉਹ ਮਹਾਪੁਰਸ਼ ਰਾੜਾ ਸਾਹਿਬ ਵਾਲੇ ਕਈ ਵਾਰੀ ਆ ਧਾਰਨਾ ਪੜਿਆ ਕਰਦੇ ਸਾਰੇ ਬੋਲਿਓ ਕਦੀ
ਭਾਗ ਜਿਨ੍ਹਾਂ ਦੇ ਮਾੜੇ ਦਿੱਤੀ ਬਾਗ ਥੋੜਾ
ਉਧਮਪੁਰ ਖੁੱਡਾ ਇਹ ਸੰਗਤ ਦਾ ਉਪਰਾਲਾ ਹੈ। ਪਿੰਡ ਵੀ ਉਧਮਪੁਰ, ਪਿਛਲੇ ਸਾਲ ਇਹਨਾਂ ਨੇ ਉਧਮ ਵੀ ਬੜਾ ਕੀਤਾ ਸੀ, 750 ਪ੍ਰਾਣੀ ਨੇ ਅੰਮ੍ਰਿਤ ਛਕਿਆ ਸੀ, ਬੜਾ ਉਧਮ।
ਸਤਿ ਸ੍ਰੀ ਅਕਾਲ
ਉਧਮਪੁਰੇ ਵਾਲਿਓ, ਐਤਕੀ ਵੀ ਉਧਮ ਕਰੋ। ਚਲੋ ਜਿਹੜੇ ਰਹਿ ਗਏ, ਜਿਹੜੇ ਅਜੇ ਵੀ ਕੱਚੇ ਪਿੱਲੇ ਨੇ, ਉਹ ਭਾਈ ਮਨ ਬਣਾਓ ਤੇ ਸੱਚਮੁੱਚ ਉਦਮ ਕਰਕੇ ਕੱਲ ਨੂੰ ਗੁਰੂ ਕੇ ਜਹਾਜੇ ਚੜ ਜਾਓ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ।
ਔਰ
ਉਦਮ ਕਰੋ, ਖੁੱਡਿਆਂ ਚ ਨਾ ਵੜੋ ਆਖੋ ਸਤਨਾ। ਉਦਮ ਆ ਉਧਮਪੁਰ ਵਧੀਆ, ਖੁੱਡਾ ਖੁੱਡਾ ਤੇ ਬਦਲਤਾ ਇਹਨਾਂ ਨੇ, ਤੇ ਡਰਦੇ ਹੋਏ ਖੁੱਡਿਆਂ ਚ ਨਾ ਵੜੋ, ਭਾਵ ਕੇ ਘਰ ਰੂਪੀ ਖੁੱਡਿਆਂ ਚ ਵੜਦੇ ਹੋ, ਉਦਮ ਕਰਕੇ ਗੁਰਦੁਆਰੇ ਆਓ ਆਖੋ ਸਤਨਾ। ਉਧਮਪੁਰ ਸੱਚਮੁੱਚ ਉਧਮ ਕਰਨ ਵਾਲਿਆਂ ਦੀ ਪੁਰੀ, ਉਧਮਪੁਰ ਉਹਨਾਂ ਦੀ ਪੁਰੀ ਜਿਹੜੇ ਉਦਮੀ ਨੇ। ਸੋ ਭਾਈ ਉਧਮ ਕਰਕੇ ਧੰਨ ਗੁਰੂ ਗ੍ਰੰਥ ਸਾਹਿਬਾਂ ਦੇ ਲੜ ਲੱਗ ਜਾਓ। ਜਿਹੜੇ ਰਹਿ ਗਏ ਉਹ ਕਾਂਗਿਆਰੀ ਕੱਢ ਦਿਓ, ਅੰਮ੍ਰਿਤ ਛੱਕ ਕੇ ਸਿੰਘ। ਚਲੋ ਪਿਛਲੇ ਸਾਲ ਬਹੁਤ ਨੇ ਛਕਿਆ, ਹੁਣ ਵੀ ਜਿੰਨੇ ਛੱਕ ਲੈਣਗੇ ਧੰਨ ਭਾਗ, ਬਥੇਰਿਆਂ ਨੇ ਛੱਕਦੇ ਆ, ਪੱਕੇ ਵੀ ਨੇ। ਜਿਹੜੇ ਰਹਿ ਗਏ ਨੇ ਉਹ ਮਨ ਬਣਾ ਕੇ ਹੁਣ ਅੰਮ੍ਰਿਤ ਛਕੋ ਤੇ ਸਿੰਘ ਸਜੋ, ਗੁਰੂ ਗ੍ਰੰਥ ਸਾਹਿਬਾਂ ਦੇ ਲੜ ਲੱਗੋ। ਕਾਲ ਨਹੀਂ ਕਰਨੀ ਕਿਸੇ ਨੇ, ਅਰਦਾਸ ਬੇਨਤੀ ਹੁਕਮਨਾਮੇ ਸੁਣ ਕੇ ਮਹਾਰਾਜ ਜੀ ਜਾਣਗੇ, ਫੇਰ ਜਾਣਾ। ਸਤਿਗੁਰਾਂ ਦਾ ਸਤਿਕਾਰ ਮੁੱਖ ਰੱਖਣਾ ਭਾਈ, ਜ਼ਰੂਰੀ ਬੇਨਤੀ ਪਹਿਲਾਂ ਨਾ ਜਾਏ ਉੱਠ ਕੇ। ਕੱਲ੍ਹ ਨੂੰ ਮੈਂ ਜਲਦੀ ਆਉਣ ਦਾ ਯਤਨ ਕਰਾਂਗਾ, ਜੇ ਲੇਟ ਹੋ ਗਿਆ ਅੱਧਾ ਘੰਟਾ ਕਿਵਾਂ ਕਰਨਾ, ਇੱਕ ਘੰਟਾ। ਸੋ ਕੱਲ੍ਹ ਨੂੰ ਜ਼ਰਾ ਜਲਦੀ ਸਾਰਿਆਂ ਨੇ ਸਮੇਂ ਨਾਲ ਆਉਣਾ, ਮੈਂ ਵੀ ਪੂਰੀ ਕੋਸ਼ਿਸ਼ ਕਰਾਂਗਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ 6 ਵਜੇ ਗੁਰਦੁਆਰਾ ਸਾਹਿਬ ਪਹੁੰਚ ਜਾਣ। ਧੰਨ ਹੈ ਧੰਨ ਪਿਆਰੇ, ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ।
वाहेगुरु जी की फतेह, वाहेगुरु जी का खालसा, वाहेगुरु जी की फतेह, वाहेगुरु